ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉਂ ਪ੍ਰੀਤ ਲਗਾਏ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਤੁਮਰੀ ਮਹਿਮਾ ਅਪਰੇ ਅਪਾਰਾ ਜਾਂ ਕਲਹਿਓ ਨ ਕਿਨਹੂੰ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜਾ ਤਹਾਂ ਬੁੱਧ ਪ੍ਰਭ ਤੁਛ ਹਵਾਰੇ ਬਰਨ ਸਕੈ ਮਹਿਮਾ ਜੋ ਤਿਹਾਰੇ ਹਮ ਨਾ ਸਗਤ ਕਰ ਸਿਫਤ ਤੁਵਾਰੀ ਆਪ ਲਿਹੋ ਤੁਮ ਕਥਾ ਸੁਧਾਰ ਸੋ ਕਹੋ ਟਲ ਗੁਰੂ ਸੇਵੀ ਐਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੇ ਮਹਲਾ ਚੌਥਾ ਤਿੰਨ ਅੰਤਰ ਹਰ ਅਰਾਧਿਆ ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ ਤਿੰਨ ਕੀ ਵਕੀਲੇ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰ ਤਾਰਾ ਹਰ ਹਰੇ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਰਾ ਤੁਰ ਭਗਤ ਜਨਾ ਕੋ ਬਖਸਿਆ ਹਰੇ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਵੇ ਸੋ ਉਨਕੀ ਰੀਸ ਕਰੇ ਤਿਸ ਹਲਤ ਪਲਤ ਮੋਹਕਾਰਾ ਸੇ ਭਗਤ ਸੇ ਸੇਵਕਾ ਜਿੰਨਾ ਹਰ ਨਾਮ ਪਿਆਰਾ ਤਿੰਨ ਕੀ ਸੇਵਾ ਤੇ ਹਰ ਪਾਈ ਐ ਸਿਰ ਨਿੰਦਕ ਕਹਿ ਪਵੈ ਸ਼ਾਰਾ ਜਿਸ ਘਰ ਵਿਰਤੇ ਸੋਈ ਜਾਣੈ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ ਚਹੁ ਪੀੜੀ ਆਦਿ ਜੁਗਾਦ ਵਕੀਲੀ ਕਿਲੇ ਨਾ ਪਾਇਓ ਹਰ ਸੇਵਕ ਪਾਏ ਨਿਸਤਾਰਾ ਜਿਸ ਘਰ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ ਚਹੁ ਪੀੜੀ ਆਦਿ ਜੁਗਾ ਦੇ ਵਕੀਲੀ ਕਿਨੇ ਨਾ ਪਾਇਓ ਹਰ ਸੇਵਕ ਪਾਏ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਨੇ ਨਿਤ ਦੇ ਬਣੇ ਹੋਏ ਪ੍ਰੋਗਰਾਮ ਦੇ ਅਨੁਸਾਰ ਸ਼ਾਮਾਂ ਦੇ ਵਕਤ ਗਰੀਬ ਨਿਵਾਸ ਸਤਿਗੁਰੂ ਦੀ ਪਾਵਨ ਹਜ਼ੂਰੀ ਵਿਚ ਬੈਠ ਕੇ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿਚ ਆਪ ਸਾਰੀਆਂ ਸੰਗਤਾਂ ਗੁਰੂ ਘਰ ਦੇ ਨੇੜੇ ਅਥਵਾ ਦੂਰ ਤੋਂ ਚੱਲ ਕੇ اپنے چرنوں سفل کیتا ہے پاپ سہاوے جاؤ تو ترگم دے شیش سہاوا چر مک سہاوا جاؤ تو دس گاوے جیو پیا تو سن چرن چلو مار گوبند مٹا پاپ ان قدموں کے نال پچھلے جنموں کے جتھے پاپ مٹن کی بات گرو گرنتھ صاحب کے اندر ہے اتے کروڑا پن پیدا ہون کی بات بھی پاپ مٹتے ہیں پن پیدا ہوتے مٹے پاپ جبیے ہر پہ دو گلا کٹیا گئی پاپ مٹتے ہیں ایک ایک قدم دے نال پاپ مٹتے ہیں کئی کوٹ جگ فلا سن گاون ہارے رام کروڑا سمیت جگان کا فل گاؤن والے نو بھی پراپت ہوندا ہے تے سن والے نو بھی ہوندا ہے سن سن تو پاو ہے گاون ہارے گاؤن والے جیسے ہنے ہن سکھ قوم دے مہان کیرتنی ہیں سدکاری یوگ بھائی امریک سنگھ دی پشت در پشت جنہاں نو ورسے وچ اے سنگیت کلا راگ ودیا دے بڑے سمراٹ ن انہاں دے بزرگاں دا نام پنتھ دے وچ تاریاں وانگو چمک رہا ہے بھائی صاحب بھائی ترم سنگھ جفوی نو کون نہیں جاندا جو سنگیت دی گیات اور پھر گربانی دے بھائی گرداس صاحب جی دی رچنا دے بھائی نندلال صاحب جی دی رچنا دے دسم گرنتھ دے پرمان دین لگیاں تاں ایسی گرو دی کرپا ہے کہ جیڑی پنکتی تے پرمان دین ارتھ کرن دی لوڑ نہیں وہ پنکتی ہی ارتھ کر جائے بہت مہان کرپا ہے پھر ساری راگاں دے پید جان گے تے اج بہت سارے ٹیكے والے نے جڑیاں گلاں سمجھ وچ نہیں آئیاں تے او راگاں بارے بے سمجھی دے کارن بہت کچھ ٹیکیاں دے وچ رل گٹ بھی کر دتا ہے نکی نکی گل پچھے رولے پائی کرتے ہیں جی آسا کی وار گنی چاہیے لو اج تک کتے نہیں سنیا سی کہ آسا کی وار نہیں ہوندی پر ہن جی ہرمن سنگھ نے لکھتا بھی وہ پیسا کی بن گیا دی دے تھان تے پشتوں تو چلی آ رہی آسا دی وار ہوں کہ جی انہوں کی کیا کرو آسا کی وار کیا کرو نالے جچدی نہیں ہے اس طرح بات تو بہت ساری گلیں جڑیاں بھائی صاحب انہوں نے اسی طرح دلی دے اندر بھائی اوتار سنگھ جی پشت در پشت راگی صاحب وہ بھی کیا بات کہنے دی بندگی والے کچھ ایسے گرمکھ ستگران دی جتھے اے رنت ہوئے تے ہردے دے اندر انہاں دے بیراگ دا زخم بھی ہے تے زخمی جڑا تخلص ویستا کئی تو اس طرح بھی رکھا لیندے ہے پر میں نیڑے ہو کے انہاں دے ہردے دے زخم بھی دیکھیا بھی جتھے بیراگ دی گل ہوگی اکھاں چوں پانی سٹن لگ جاندے نے اس ویلے کبیر ستگرو سور میں بایا بان جو ایک وہ زخم بھی ہے تے ستگرو مہاراج صاحب جی کرپا کرن آؤ من ویتیاں ایکاگر کرو ستگران دی پاون لڑی وار کتھا جس پرکار ساسنی کیرتن دی مہتتا ہے کل یگ دے وچ سب تو بڑا یہی پن ہے سر کرمن کے کرما کہیا سی تے ستگرو مہاراج صاحب جی دے جتھے سدھان دی پشٹی مہارشی ویاس دی رچنا چ بھی ہوندی ہے انہوں نے شیشا نے پوچھا سی ایک بار جی کوئی پاپا نو دگد کرن دا سوکھا جا طریقہ ہے جنما جنماترا دے پاپ جڑے چمڑے ہیں یہ تہاڈی سنگت کر کے سانو یہ پتا چل گیا ہے بھی ہر پاپ دا پھل دکھ ہے بھوگنا پائے گا یہ پاپ بہت کیتے نے دا مطلب دکھ بھی بہت پونے پینے یہ کوئی ایسا پا ہے بھی جڑا کر بیٹھے ہیں بھی وہ مٹ جائے بھوگن تو بنے بھوگنا نہ ہو تے ایسا سوال ایک واری محمد صاحب نو کہا سی انہاں دی امت دے کچھ لوگ کٹھے ہو کر کے وہ سارے نو کہا سی تسی حضور محمد صاحب نو پوچھو ਵੀ ਜਿੰਨੇ ਗੁਨਾਹ ਕੀਤੇ ਨੇ ਇਹਨਾਂ ਦੀ ਸਜ਼ਾ ਤਾਂ ਬਹੁਤ ਹੋਏਗੀ, ਕਿਆ ਕਿਸੇ ਤਰੀਕੇ ਨਾਲ ਗੁਨਾਹ ਮੁਆਫ ਨਹੀਂ ਹੋ ਸਕਦੇ? ਤੇ ਐਸੇ ਹੀ ਸਵਾਲ ਗੁਰਸਿੱਖਾਂ ਨੇ ਵੀ ਗੁਰੂ ਸਾਹਿਬ ਤੋਂ ਕੀਤਾ ਸੀ ਤੇ ਸਤਿਗੁਰਾਂ ਨੇ ਜਿਹੜਾ ਜਵਾਬ ਦਿੱਤਾ ਤਕਰੀਬਨ ਇਸਲਾਮ ਦੇ ਇਤਿਹਾਸ ਵਿੱਚ ਵੀ ਸਿਧਾਂਤਕ ਤੌਰ ਤੇ ਬਾਤ ਮਿਲ ਗਈ ਤੇ ਬੜੀ ਯੁਕਤੀ ਨਾਲ ਉੱਤਰ ਦਿੱਤਾ ਸੀ ਮੁਹੰਮਦ ਸਾਹਿਬ ਨੇ। ਉਹਨਾਂ ਦਾ ਸਾਲਾ ਸੀ, ਉਹਨੂੰ ਕਿਹਾ ਜੀ ਤੁਸੀਂ ਹਜ਼ੂਰ ਨਾਲ ਗੱਲ ਕਰੋ ਤੇ ਪ੍ਰਭਾਵ ਸੀ ਤਪੱਸਿਆ ਦਾ ਵੀ ਅਸੀਂ ਤਾਂ ਗੱਲ ਨਹੀਂ ਕਰ ਸਕਦੇ, ਤੁਹਾਡੀ ਰਿਸ਼ਤੇਦਾਰੀ ਵੀ ਹੈ ਕਿ ਤੁਸੀਂ ਇਹ ਸਵਾਲ ਕਰੋ ਵੀ ਇੱਕ ਤਾਂ ਇਹ ਪੁੱਛੋ ਇਹਨਾਂ ਨੂੰ ਵੀ ਕਿਹਾ ਸਭ ਕੁਛ ਹੀ ਖੁਦਾ ਕਰਦਾ ਜਾਂ ਫਿਰ ਜੀਵ ਵੀ ਕੁਛ ਕਰਦਾ ਤੇ ਜੇ ਸਭ ਕੁਛ ਖੁਦਾ ਕਰਦਾ ਫਿਰ ਗੁਨਾਹ ਵੀ ਖੁਦਾ ਕਰਾ ਰਿਹਾ ਸਾਡੇ ਕੋਲ ਤੇ ਐਵੇਂ ਸਾਨੂੰ ਕਹਿੰਦਾ ਦੋਸ਼ ਕਹਿੰਦੇ ਸਾੜਦਾ, ਫਿਰ ਇਹ ਗੱਲ ਕੋਈ ਬਹੁਤੀ ਜਚਦੀ ਨਹੀਂ ਵੀ ਪਹਿਲਾਂ ਗੁਨਾਹ ਕਰਾਵੇ ਸਾਡੇ ਕੋਲ ਫਿਰ ਸਾਨੂੰ ਪਾਏ ਦੇਵੇ ਉੱਧਰ ਦੋਸ਼ ਕਹਿੰਦੇ। ਜੇ ਜੀਵ ਸਭ ਕੁਛ ਕਰਦਾ ਤਾਂ ਫਿਰ ਵਾਰ ਵਾਰ ਪੁਰਾਣੇ ਪਾਕ ਵਿੱਚ ਗਾ ਸਕਦੀ ਹੈ ਵੀ ਖੁਦਾ ਕਰ ਰਿਹਾ ਜੀ ਵੀ ਗੱਲ ਕੁਛ ਉਲਝਦੀ ਹੈ ਤੇ ਦੋ ਗੱਲਾਂ ਦਾ ਉੱਤਰ ਮੰਗਿਆ ਹਜ਼ੂਰ ਮੁਹੰਮਦ ਸਾਹਿਬ ਜੀ ਤੋਂ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਕਹਿੰਦੇ ਐ ਸੈਲ ਤੇਰਾ ਸਵਾਲ ਦਰੁਸਤ, ਉਹ ਬੋਲੇ ਤੇਰਾ ਸਵਾਲ ਤਾਂ ਠੀਕ ਹੈ ਪਰ ਤੇਰਾ ਤਰੀਕਾ ਗਲਤ ਹੈ। ਕਹਿੰਦੇ ਜੀ ਤਰੀਕਾ ਕਿਉਂ ਗਲਤ ਹੈ? ਕਹਿੰਦੇ ਸਵਾਲ ਕਰਨ ਵਾਲਾ ਬੈਠੇ ਬੈਠੇ ਨਹੀਂ ਸਵਾਲ ਕਰਦਾ, ਉੱਠ ਕੇ ਖੜਾ ਹੋ, ਉੱਠ ਕੇ ਖੜਾ ਹੋ ਗਿਆ। ਕਹਿੰਦਾ ਜੀ ਹੁਣ ਠੀਕ ਹੈ? ਉਹ ਕਹਿੰਦੇ ਨਹੀਂ ਅਜੇ ਵੀ ਨਹੀਂ ਠੀਕ। ਕਹਿੰਦੇ ਜੀ ਹੁਣ ਕੀ ਕਸਰ ਹੈ? ਕਹਿੰਦੇ ਇੱਕ ਪੈਰ ਚੱਕ ਲੈ, ਇੱਕ ਲੱਤ ਦੇ ਭਾਰ ਹੋ ਗਿਆ। ਉਹ ਸਾਰੇ ਲੋਕਾਂ ਦੇ ਸਾਹਮਣੇ ਇੱਕ ਲੱਤ ਦੇ ਭਾਰ ਹੋ ਗਿਆ। ਕਹਿੰਦੇ ਜੀ ਹੁਣ, ਕਹਿੰਦੇ ਹੁਣ ਸਵਾਲ ਕਰ ਕੀ ਹੈ? ਕਹਿੰਦੇ ਜੀ ਸਭ ਕੁਛ ਖੁਦਾ ਕਰਦਾ ਕੁਛ ਜੀਵ ਵੀ ਕਰਦਾ। ਕਹਿੰਦੇ ਇਹਦਾ ਉੱਤਰ ਹੁਣੇ ਦੇ ਦੇਣਾ, ਦੂਜਾ ਪੈਰ ਵੀ ਚੱਕ ਲੈ। ਉਹ ਕਹਿੰਦੇ ਦੇਖੋ ਜੀ ਆਪਣੀ ਰਿਸ਼ਤੇਦਾਰੀ ਸਾਰੇ ਬਣਾਈਏ ਦੀ ਹੈ ਤਾਂ ਇਹਦਾ ਮਤਲਬ ਇਹ ਤਾਂ ਵੀ ਪਰੇ ਵਿੱਚ ਤੁਸੀਂ ਮੈਨੂੰ ਮੁਕਾਬਲ ਕਰੀ ਜਾਓ, ਮੈਂ ਭਲੇ ਤੁਹਾਡਾ ਸਾਲਾ ਲੱਗਦਾ ਪਰ ਆਹ ਕੀ ਗੱਲ ਹੈ ਵੀ ਜਦੋਂ ਮੈਂ ਦੂਜਾ ਪੈਰ ਚੱਕੂ ਮੈਂ ਡਿੱਗੂ ਨੀ ਹੇਠਾਂ? ਕਹਿੰਦੇ ਬਹਿ ਜਾ, ਤੇਰੇ ਸਵਾਲ ਦਾ ਉੱਤਰ ਦੇ ਦਿੱਤਾ। ਕਹਿੰਦਾ ਜੀ ਮੈਂ ਸਮਝਿਆ ਨੀ। ਉਹ ਕਹਿੰਦੇ ਬਾਤ ਇਹ ਹੈ 84 ਲੱਖ ਜੂਨ ਵਿੱਚ ਇੱਕੋ ਹੀ ਮਨੁੱਖ ਦੇਹੀ ਹੈ ਜਿਹਦੇ ਵਿੱਚ ਕੁਛ ਕਰਨ ਦੇ ਅਧਿਕਾਰ ਰੱਬ ਨੇ ਇਹਨੂੰ ਵੀ ਦਿੱਤੇ ਹੋਏ ਹੈ। 50% ਇਹਨੂੰ ਅਧਿਕਾਰ, ਜਿਵੇਂ ਕੋਈ ਘਰ ਦੇ ਵਿੱਚ ਪੁੱਤਰ ਜਦੋਂ ਕਾਰੋਬਾਰ ਸਾਂਭਣ ਜੋਗਾ ਹੋ ਜਾਵੇ ਤਾਂ ਬਹੁਤ ਸਾਰੀਆਂ ਜਿਹੜੀਆਂ ਖਾਸ ਗੱਲਾਂ ਨੂੰ ਉਹ ਪਿਤਾ ਆਪਣੇ ਹੱਥ ਵਿੱਚ ਰੱਖਦਾ ਤੇ 50% ਜ਼ਿੰਮੇਵਾਰੀਆਂ ਉਹਨੂੰ ਦੇ ਦਿੰਦਾ। ਮਨੁੱਖ ਸਰੀਰ ਪਰਮਾਤਮਾ ਦੀ ਇੱਕ ਐਸੀ ਬਣਤਰ ਹੈ, ਇਹਦੇ ਚ ਬਹੁਤ ਅਧਿਕਾਰ ਰੱਬ ਨੇ ਆਪਣੇ ਆਲੇ ਇਹਨੂੰ ਦਿੱਤੇ ਹੋਏ ਹੈ। ਉਹ ਕੀ ਹੈ? ਕਹਿੰਦੇ ਕਰਮ ਕਰਨ ਵਿੱਚ ਇਹਨੂੰ ਸੁਤੰਤਰ ਕਰ ਦਿੱਤਾ, ਚੰਗਾ ਕਰ ਜਾਂ ਮਾੜਾ ਕਰ ਇਹ ਤੇਰੀ ਆਪਣੀ ਮਰਜ਼ੀ ਹੈ, ਫਲ ਉਹ ਜੇ ਹੋਏਗਾ, ਫਲ ਮੈਂ ਦੇਣਾ, ਕਰਮ ਤੂੰ ਕਰੇ। ਇਸ ਕਰਕੇ ਵੀ ਜਿੱਥੇ ਬਾਤ ਖੁਦਾ ਦੀ ਆਉਂਦੀ ਹੈ ਇਹ ਜਾਂ ਜੀਵ ਦੀ ਆਉਂਦੀ ਹੈ, ਕਰਮ ਜੀਵ ਕਰਦਾ, ਫਲ ਪਰਮਾਤਮਾ ਦਿੰਦਾ। ਇਸ ਕਰਕੇ ਕਰਮ ਕਰਨ ਲੱਗੇ ਥੋੜਾ ਜਿਹਾ ਧਿਆਨ ਰੱਖਣਾ। ਕਹਿੰਦੇ ਜੀ ਦੂਸਰੀ ਬਾਤ, ਜਿਹੜੀ ਗੁਨਾਹ ਕਰਨ ਤੋਂ ਬਿਨਾਂ ਹੀ ਮੁਆਫੀ ਹੋ ਜਾਵੇ? ਕਹਿੰਦੇ ਹਾਂ, ਮੈਨੂੰ ਅਲਹਮ ਉਤਰਿਆ। ਮੁਹੰਮਦ ਸਾਹਿਬ ਕਹਿੰਦੇ ਅਲਹਮ ਇਹ ਹੈ ਵੀ ਅਗਰ ਕੋਈ ਮੁਸਲਮਾਨ ਗੁਨਾਹ ਤੋਂ ਤੋਬਾ ਕਰ ਦੇਵੇ, ਐਸਾ ਲਿਖਿਆ, ਗੁਨਾਹ ਤੋਂ ਤੋਬਾ ਕਰ ਦੇਵੇ, ਕਹਿੰਦੇ ਖੁਦਾ ਇੰਨੀ ਰਹਿਮਤ ਕਰਦਾ ਉਸੇ ਵੇਲੇ ਦੇ ਸਾਰੇ ਪਿਛਲੇ ਗੁਨਾਹ ਮਾਫ ਕਰ ਦਿੰਦਾ, ਬਾ ਸ਼ਰਤ ਕਿ ਮੁੜ ਕੇ ਗੁਨਾਹ ਨਾ ਕਰੇ। ਜੇ ਮੁੜ ਕੇ ਕਰੇਗਾ ਜਿਹੜੇ ਪਹਿਲੇ ਨੇ ਉਹ ਵੀ ਉਸੇ ਤਰ੍ਹਾਂ ਖੜੇ ਹੋਣਗੇ। ਤੇ ਇਹੀ ਬਾਤ ਮਹਾਰਿਸ਼ੀ ਵਿਆਸ ਨੂੰ ਪੁੱਛੀ ਗਈ। ਉਹਨਾਂ ਦੇ ਸ਼ਿਸ਼ਾ ਨੇ ਪੁੱਛਿਆ ਜੀ ਤੁਸੀਂ ਕਿਰਪਾ ਕਰਕੇ ਦੱਸੋ ਵੀ ਇਹ ਪਾਪ ਮਿਟ ਸਕਦੇ ਹੈ ਕਿਸੇ ਕਾਰਨ? ਕਹਿੰਦੇ ਹਾਂ, ਕਿਉਂ ਨਹੀਂ। ਉਹ ਇੱਕ ਸੰਸਕ੍ਰਿਤ ਦਾ ਸੂਤਰ ਹੈ, ਉਹਨਾਂ ਦਾ ਉਚਾਰਨ ਕੀਤਾ ਹੋਇਆ, ਕਹਿੰਦੇ ਵਰਤਮਾਨ ਜਦ ਪਾਪਨ ਜਦ ਗੁਤਮ ਜਦ ਵਿਵਿਛਤੀ ਤਤ ਸਰਵਿਆ ਨਿਰਦੇਹ ਤਾਸੂ ਗੋਵਿੰਦ ਅਨਰ ਕੀਰਤਨਮ। ਕਹਿੰਦੇ ਐ ਸਿਖਿਆਰਥੀਓ, ਵਰਤਮਾਨ ਸਮੇਂ ਦੇ ਪਾਪ, ਭੂਤਕਾਲ ਦੇ, ਭਵਿਸ਼ਿਤ ਕਾਲ ਦੇ, ਤਿੰਨਾਂ ਸਮਿਆਂ ਦੇ ਪਾਪ ਜਿਹੜੇ ਜੀਵ ਨੇ ਕਹਿੰਦੇ ਬਹੁਤ ਜਲਦੀ ਨਸ਼ਟ ਹੋ ਸਕਦੇ ਆ। ਕਾਹਦੇ ਨਾਲ? ਕਹਿੰਦੇ ਗੋਵਿੰਦ ਅਨਰ ਕੀਰਤਨਮ, गोविंद का कीर्तन परमात्मा का जिहड़ा कीर्तन है कहिंदे इह पापां नूं फूकण वास्ते अग्नि दा कम करदा है पापां नूं दग्ध करदा ते गुरु साहिब जी नूं पुछिया सच्चे पातशाह कृपा करो भी जन्मां जन्मां दे गुनाह पाप मारक ने पिछले औगुण बख्श लए प्रभु पिछले औगुण प्रभु बख्श लैंदा आगे मारक उहदे च जिस वेले कोई गुरु का सिख बनता है पहला चरणांत सी फिर खंडे बाटे का अमर दसवें जामे च है पिछले सारे जन्मां दे पाप धोते जाते हैं पर यह उ शर्त है भी मुड़ के सिख कदे बजर करहता ना करे ते त्यार प्रत्यार रहे सो कीर्तन एक ऐसी शक्ति है उस कीर्तन का आप जी ने आनंद माणिया भाई साहब जी की रचना तो कि हम लड़ीवार जी कथा है सतगुरु महाराज साहब जी ने परमात्मा की बंदगी करने वास्ते ये तीन तरीके रखे है गुरु घर बाणी का पाठ ये भी बंदगी है बाणी का पाठ करो सुनो बंदगी ते फिर इसे बाणी का कीर्तन करो जां सुनो ये भी बंदगी इसे बाणी की फिर कथा सुनो जां करो ये भी बंदगी का रूप बंदगी है इस करके परमात्मा तो बाबे फरीद साहब मंगे शेख फरीद खैर दीजे बंदगी आओ गुरु साहब जी का पावन अमृत वचन सोही रागणी देंद्र चौथे पातशाह गुरु रामदास जी ने 733 अंक के उत्ते गुरु अर्जन देव जी ने शब्द अंकित किया है कि यह शब्द अमृतसर साहब की धरती दे विच गुरु साहब जी ने उच्चारण किया गुरु रामदास जी के तीन साहबजादे सी बड़ा पृथ्वी चंद उदों छोटा महादेव सब तो छोटे श्री गुरु अर्जन देव जी महाराज पृथ्वी चंद गुरु अर्जन देव जी दे नाल इस करके विरोध करता सी कि उन्हां दे सुभा की शलांघा सिखां विच भी हुंदी सी पहलां तो ही गुरु का छोटा साहबजादा जी बहुत चंगे सुभा है पिता का आग्ञाकार है माता की आग्ञाकार है तो गुरसिखा प्यार बोलता है बंदगी करता है यह गल जरदा नहीं सी पृथ्वी साहब वो कहता सी साधारण है इनू अकल नहीं है मेरे भरा बोलने चलन की वो उल्टा निंदा करता से गुरु रामदास जी की निगाह वो पता ही सी भी इन्होंने पंजवें थान से गद्दी के मालिक इन्होंने बनना है गुरु साहब ने पता सी अंतरजामे ही वो बहुत प्यार करते सन इस करके प्यार करते सी यह नहीं भी संतान है संतान तो भी सी संतान की बात नहीं गुणा देदार ज्यों ज्यों ईरखा करता एक दिन गुरु अर्जन देव जी महाराज सचे पातशाह के नाल ईरखा की बात कोई देखी गुरु रामदास जी ने कहते पुत्र ये ईरखा करके तो नहीं गद्दी मिलन लगी गुरता गद्दी इस करके तू बाज आ जा इस पल तो तू यह जे दरवेश मेरे साहबजादे की निंदा करना ये सुभा की शलांघा यह जन्म तो ऐसा सुभा है नाने गुरु ने एवें नहीं सिबर दते दोहे था बाणी का बोहे था यह एवें नहीं बर मिले सो इस करके महाराज साहब जी सिक्ख्या देने वास्ते प्रथाएं विसाखी महापुरख बोलते सांझी सकल जान है यह है तो पृथ्वी चंद प्रथाएं उच्चारण किया वा पर सिक्ख्या सारी दुनिया ने समझी ते महाराज साहब जी उच्चारण करते हैं
सूही महला चौथा तीन अंतर हर आराध्या जिन को तुर लिखिया लिखत ललारा
ये अलवी रीत नाल अर्थ है महापुरखा ने किया इसलिए सारी पंक्ति तां बोलनी पई है भाई जिन को जिन जिस कौ पदार्थों का नून जिसनू धुरां तो दरगाही अखर लिखे हुए ललारा नाम है मस्तक का मथे दे उते पई हुई लिखत का जिहड़ा लेख है धुरां तो जिन्हां मस्तक धुर हर लिखिया धुरां तो लिखिया होया तिन्हां सतगुरु मिलिया रामदास सतगुरु का मिलना सतगुरु तो ज्ञान मिलना ते इस करके कहिंदे भाई ए तुरां तो जिन्हां नूं वड्याई मिली होवे ते तिनी अंतर हर आराध्या ਉਹਨਾਂ ਨੇ ਅੰਤਰ ਕਹੀਏ ਅੰਤਸ਼ਕਰਨ ਦੇ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਦਾ ਆਰਾਧਨ ਕੀਤਾ। ਕਹਿੰਦੇ ਇਹ ਵੀ ਲੇਖਾ ਧੁਰਾਂ ਤੋਂ ਹੀ ਲਿਖਿਆ ਹੁੰਦਾ। ਮਹਾਰਾਜ ਕਹਿੰਦੇ ਇਹ ਬੰਦਗੀ ਕਰਦੇ ਆ, ਇਹ ਧੁਰਾਂ ਤੋਂ ਲਿਖੀ ਹੋਈ ਹੈ ਬੰਦਗੀ। ਇਸ ਕਰਕੇ ਪੁੱਤਰ ਚਾਹੀਦਾ ਤਾਂ ਤੈਨੂੰ ਭਾਵੇਂ ਛੋਟਾ ਭਰਾ ਤੇਰਾ ਵੀ ਤੂੰ ਵੀ ਬੰਦਗੀ ਕਰ, ਤੇਰੀ ਵੀ ਸਲਾਹ ਹੋਵੇ, ਮੈਂ ਇਹੀ ਚਾਹੁੰਦਾ। ਮਾਤਾ ਪਿਤਾ ਕਦੋਂ ਚਾਹੁੰਦੇ ਆ ਵੀ ਮੇਰੀ ਅੱਧੀ ਸਲਾਹ ਜਿਹੜੀ ਔਲਾਦ ਹੈ ਉਹਦੀ ਸ਼ਲਾਘਾ ਹੋਵੇ ਤੇ ਬਾਕੀ ਦਾ ਅਪਮਾਨ ਹੋਵੇ? ਐਸਾ ਤਾਂ ਕੋਈ ਮਾਂ ਬਾਪ ਨਹੀਂ ਚਾਹੇਗਾ। ਪਰ ਗੁਣਾਂ ਦੇ ਆਧਾਰ ਤੇ ਹੁੰਦੀ ਹੈ ਪੁੱਤਰ, ਮੇਰੇ ਛੋਟੇ ਸਾਹਿਬਜ਼ਾਦੇ ਨੂੰ ਧੁਰਾਂ ਤੋਂ ਹੀ ਲੈ। ਇਸੇ ਤਰ੍ਹਾਂ ਹੋਰ ਵੀ ਗੁਰਸਿੱਖ ਜਿਹੜੇ ਨੇ ਬਾਬਾ ਬੁੱਢਾ ਸਾਹਿਬ ਵਰਗੇ, ਕਿਹਾ ਧੁਰਾਂ ਦਾ ਸੰਯੋਗ ਨਹੀਂ ਸੀ। ਗੁਰੂ ਨਾਨਕ ਸਾਹਿਬ ਜੀ ਮਿਲਦੇ ਆ, ਕੱਥੂ ਨੰਗਲ ਇਹਨਾਂ ਦਾ ਪਿੰਡ ਸੀ ਬਾਬਾ ਬੁੱਢਾ ਸਾਹਿਬ ਦਾ। ਮਹਾਰਾਜ ਇਸ ਜੰਗਲ ਦੇ ਵਿੱਚ ਕਿਤੇ ਅਚਾਨਕ ਗੁਰੂ ਨਾਨਕ ਸਾਹਿਬ ਬੈਠੇ ਤੇ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਪਸ਼ੂ ਚਾਰਦੇ ਸੀ। ਗੁਰੂ ਨਾਨਕ ਸਾਹਿਬ ਨੇ ਕਿਹਾ ਬਾਲਿਆ, ਹਾਂ ਮਹਾਰਾਜ। ਕਹਿੰਦੇ ਉਹ ਜਿਹੜਾ ਬੱਚਾ ਪਸ਼ੂ ਚਾਰਦਾ ਹੈ, ਕਹਿੰਦੇ ਉਹਨੂੰ ਬੁਲਾ ਕੇ ਲਿਆ ਸਾਡੇ ਕੋਲ। ਭਾਈ ਬਾਲਾ ਜੀ ਗਏ, ਬਚਪਨ ਸੀ ਪਸ਼ੂ ਚਾਰਦੇ ਸੀ, 11 ਵਰ੍ਹੇ ਦੀ ਉਮਰ ਸੀ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀ, ਤੇ ਜਾ ਕੇ ਕਹਿਣ ਲੱਗੇ ਕਾਕਾ ਉਹ ਸਾਹਮਣੇ ਗੁਰੂ ਸਾਹਿਬ ਬੈਠੇ, ਤੈਨੂੰ ਬੁਲਾਇਆ ਉਹਨੇ। ਕਹਿੰਦੇ ਜੀ ਮੈਨੂੰ ਤਾਂ ਕੋਈ ਮੇਰੀ ਜਾਣ ਪਛਾਣ ਤਾਂ ਨਹੀਂ। ਕਹਿੰਦੇ ਬੁਲਾਇਆ ਤੁਹਾਨੂੰ? ਕਹਿੰਦੇ ਚਲੋ ਚਲੇ ਗਏ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ। ਹੋਵੇ ਸਿਰਤ ਕਸਮ ਦੀ, ਨੂਰੇ ਅਰਸ਼ ਹੋਂ ਖੁਸ਼ ਹੋਣ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ। ਸੱਚੇ ਪਾਤਸ਼ਾਹ ਦਰਸ਼ਨ ਹੋਏ ਮਲ ਜਨਮ ਜਨਮ ਦੀ ਕੱਟੀ ਦੀ ਜਨਮ ਜਨਮ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਾਕਾ ਇਹ ਜਿਹੜੇ ਪਸ਼ੂ ਚਾਰਦਾ ਹੈ ਇਹ ਤੇਰੇ ਨੇ? ਤੇ ਇਹ ਬਚਨ ਸੀ ਪਹਿਲਾਂ ਜਿਹੜੇ, ਕਹਿੰਦੇ ਪਸ਼ੂ ਤੇਰੇ? ਕਹਿੰਦਾ ਨਹੀਂ। ਹੋਰ ਕਿਹਦੇ ਹੈ? ਕਹਿੰਦੇ ਜੀ ਕੁਛ ਪਸ਼ੂ ਤਾਂ ਹੈ ਮੇਰੇ ਮਾਂ ਬਾਪਾਂ ਦੇ ਤੇ ਕੁਛ ਗਵਾਂਢੀਆਂ ਦੇ। ਬਾਰੇ ਕਹਿੰਦੇ ਕੈਸੀ ਅਕਲ ਹੈ ਬੱਚੇ ਦੀ, ਨਹੀਂ ਮਾਂ ਬਾਪ ਦੀ ਚੀਜ਼ ਨੂੰ ਤਾਂ ਬੱਚਾ ਕਹਿੰਦਾ ਹਾਂਜੀ ਸਾਡੀ ਹੋਈ ਹੈ, ਤਾਂ ਬੜਾ ਤਿਆਗੀ ਪੁਰਸ਼ ਹੈ। ਕਹਿੰਦੇ ਅੱਛਾ ਬੇਟ ਜਾਓ ਸੰਭਾਲੋ ਪਸ਼ੂ ਸੰਭਾਲੋ, ਚਲੇ ਗਏ ਪਸ਼ੂ। ਭਾਈ ਬਾਲਾ ਸਾਹਿਬ ਕਹਿਣਗੇ ਮਹਾਰਾਜ ਜੀ ਜੇ ਤੇ ਇਹਨਾਂ ਨੂੰ ਕੋਈ ਬਚਨੇ ਨਹੀਂ ਸੀ ਕਰਨਾ, ਇਹਨੂੰ ਬੁਲਾਇਆ ਕਰਨ ਵਾਸਤੇ? ਕੋਈ ਖਾਸ ਬਚਨ ਤਾਂ ਕੀਤਾ ਨਹੀਂ, ਤਾਂ ਆਮ ਨੋਰਮਲ ਜੀ ਬਾਤ ਹੈ ਵੀ ਪੁੱਛਿਆ ਵੀ ਪਸ਼ੂ ਕਿਹਦੇ ਕੀ ਹੈ ਜੀ, ਤੁਸੀਂ ਕੋਈ ਸਿੱਖਿਆ ਇਹਨੂੰ ਦੇਣੀ ਸੀ, ਕੋਈ ਰੱਬ ਵਾਲੇ ਪਾਸੇ ਲਾਉਣ ਦੀ, ਕੋਈ ਇਹ ਕਿਸ ਤਰ੍ਹਾਂ ਕੀ? ਮੇਰੀ ਬਾਤ ਸਮਝ ਨਹੀਂ ਆਈ। ਹਾਲਾਂਕਿ ਬਾਲਾ ਬਹੁਤਾ ਬੋਲਦਾ ਨਹੀਂ ਸੀ ਹੁੰਦਾ, ਤੇ ਉਸ ਦਿਨ ਬਾਲੇ ਨੇ ਪੁੱਛਿਆ ਮਹਾਰਾਜ ਸੀ। ਕਹਿੰਦੇ ਬਾਲਿਆ, ਕਹਿੰਦੇ ਦੀਵਾ ਤਿਆਰ ਸੀ, ਤੇਲ ਵੀ ਵਿੱਚ ਪਿਆ ਸੀ, ਬੱਤੀ ਵੀ ਪਈ ਸੀ, ਪਰ ਦੀਵਾ ਬੁਝਿਆ ਹੋਇਆ ਸੀ। ਕਹਿੰਦੇ ਜਗਾ ਦਿੱਤਾ ਗੁਰੂ ਨਾਨਕ ਸਾਹਿਬ, ਕਹਿੰਦੇ ਦੀਵਾ ਜਗਾ ਦਿੱਤਾ, ਇਹਦੀ ਰੋਸ਼ਨੀ ਕੱਲ ਹੋਏਗੀ, ਬਸ ਇੰਤਜ਼ਾਰ ਕਾਲੀ ਕਰਾਤ ਹੈ ਬਚਾਈ। ਮਹਾਰਾਜ ਸਾਹਿਬ ਜੀ ਕਰਤਾਰ ਚ ਚਲੇ ਗਏ ਜਿਹੜਾ ਰਾਵੀ ਦੇ ਕਿਨਾਰੇ ਤੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਰਾਤ ਨੂੰ ਨੀਂਦ ਨਹੀਂ ਆ ਰਹੀ, ਗੁਰੂ ਨਾਨਕ ਸਾਹਿਬ ਹੀ ਦਿਖੇਗੇ ਸਾਰੀ ਰਾਤ। ਗੁਰ ਕੀ ਮੂਰਤ ਮਨ ਮੈਂ ਧਿਆਨ, ਸਵੇਰੇ ਉੱਠਦੇ ਮਾਂ ਨੂੰ ਨਹੀਂ ਪੁੱਛਿਆ, ਪਿਓ ਨੂੰ ਨਹੀਂ ਪੁੱਛਿਆ, ਤੇ ਧੀ ਦਾ ਕੁੱਜਾ ਮਖਣੀ ਦਾ ਚੁੱਕਿਆ, ਤਾਂ ਕਹਿੰਦੇ ਜਿਉਂ ਤਰੇ ਪੁੱਛ ਕੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਪਹੁੰਚ ਗਏ। ਮਹਾਰਾਜ ਸਾਹਿਬ ਬੈਠੇ, ਜਾ ਕੇ ਰੱਖਿਆ, ਕਹਿੰਦੇ ਬਾਲਿਆ ਆ ਗਿਆ ਕੱਲ ਵਾਲਾ? ਹਾਂ ਵੀ ਤੂੰ ਕਾਕਾ ਸਵੇਰੇ ਸਵੇਰੇ ਇਸ ਵਕਤ ਤੇ ਆ ਗਿਆ, ਆ ਕੀ ਲੈ ਕੇ ਆਇਆ? ਕਹਿੰਦੇ ਜੀ ਮੱਖਣੀ ਲੈ ਕੇ ਆਇਆ ਤੁਹਾਡੇ ਵਾਸਤੇ। ਕਹਿੰਦੇ ਅੱਛਾ, ਇਹ ਦੱਸ ਵੀ ਮੱਖਣੀ ਮਾਂ ਨੂੰ ਪੁੱਛ ਕੇ ਲੈ ਕੇ ਆਇਆ? ਕਹਿੰਦੇ ਜੀ ਨਹੀਂ, ਕੱਲ ਤੂੰ ਕਹਿੰਦਾ ਸੀ ਵੀ ਪਸ਼ੂ ਜਿਹੜੇ ਨੇ ਮਾਤਾ ਪਿਤਾ ਦੇ, ਨਹੀਂ ਤੇਰਾ ਤਾਂ ਪਸ਼ੂ ਨਹੀਂ ਹੈ, ਕੋਈ ਆ ਮੱਖਣੀ ਕਿਹਦੀ ਚੱਕ ਲਿਆ ਫਿਰ ਤੂੰ? ਤੇ ਘੁੰਡੀ ਚ ਮਹਾਰਾਜ ਨੇ ਲੈ ਲਿਆ ਤੇ ਕਹਿਣ ਲੱਗੇ ਮਾਂ ਨੂੰ ਬਿਨਾਂ ਪੁੱਛੇ ਲੈ ਕੇ ਆਇਆ, ਇਸ ਲਈ ਮੈਂ ਮੱਖਣੀ ਨਹੀਂ ਖਾਵਾਂਗਾ ਮਹਾਰਾਜ ਕੀ। ਲੈ ਜਾ ਆਪਣੀ ਮੱਖਣੀ ਮੋੜ ਕੇ ਗੁਰੂ ਨਾਨਕ ਸਾਹਿਬ ਦੀ। ਬਾਬਾ ਬੁੱਢਾ ਸਾਹਿਬ ਰੋਣ ਲੱਗ ਪਏ। ਮਹਾਰਾਜ ਕਹਿੰਦੇ ਕਾਕਾ ਕਿਉਂ ਰੋਣਾ? ਕਹਿੰਦੇ ਜੀ ਤੁਸੀਂ ਮੱਖਣੀ ਸਵੀਕਾਰ ਨਹੀਂ ਕੀਤੀ। ਕਹਿੰਦੇ ਅਸੀਂ ਤਾਂ ਤੇਰਾ ਬਚਾਅ ਕਰਿਆ ਵੀ ਤੇਰੀ ਮਾਂ ਮਾਰੇਗੀ ਤੈਨੂੰ। ਕਹਿੰਦੇ ਜੀ ਮਾਂ ਤਾਂ ਪਤਾ ਨਹੀਂ ਮਾਰੇਗੀ, ਖਰੇ ਨਹੀਂ ਮਾਰੇਗੀ, ਤੁਸੀਂ ਤਾਂ ਹੁਣੇ ਮਾਰੀ ਜਾਂਦੇ ਹੋ ਮੈਨੂੰ, ਇਹ ਵਚਨ ਖਿਆਲ। ਕਹਿੰਦੇ ਮੈਂ ਕੀ ਮਾਰਿਆ ਤੈਨੂੰ?
ਕਹਿੰਦੇ ਜੀ ਆਹ ਏਦੋਂ ਵੱਡੀ ਮਾਰ ਹੋਰ ਕੀ ਹੋਵੇਗੀ, ਮੇਰੇ ਮਨ ਨੂੰ ਪ੍ਰਸੰਨਤਾ ਮਿਲੇਗੀ ਜੇ ਤੁਸੀਂ ਸਵੀਕਾਰ ਕਰੋ। ਕਹਿੰਦੇ ਤੈਨੂੰ ਇੰਨੀ ਸਮਤ ਕਿੱਥੋਂ ਆ ਗਈ? ਕਹਿੰਦਾ ਮਹਾਰਾਜ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ। ਕਹਿੰਦੇ 11 ਵਰਿਆਂ ਦੀ ਉਮਰ ਹੈ ਤੈਨੂੰ ਮੌਤ ਬਾਰੇ ਕਿਹਾ ਉਹਨੇ? ਕਹਿੰਦੇ ਮਹਾਰਾਜ ਇੱਕ ਦਿਨ ਮਾਂ ਕਹਿੰਦੀ ਸੀ ਪੁੱਤਰ ਚੁੱਲ੍ਹੇ 'ਚ ਅੱਗ ਬਾਲਣ ਬਾਲ, ਕਹਿੰਦੇ ਮੈਂ ਅੱਗ ਬਾਲਣ ਲੱਗਿਆ ਲੱਕੜਾਂ ਨੂੰ ਅੱਗ ਨਾ ਲੱਗੇ। ਮਾਂ ਕਹਿੰਦੀ ਤੈਨੂੰ ਚੱਜ ਨਹੀਂ ਅੱਗ ਬਾਲਣ ਦਾ। ਉਹਨੇ ਨਿੱਕੀਆਂ ਨਿੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ, ਉਹ ਨਿੱਕੇ ਨਿੱਕੇ ਤੀਲੇ ਇਕੱਠੇ ਕੀਤੇ ਤੇ ਅੱਗ ਉਹਨਾਂ ਨੂੰ ਲੱਗ ਗਈ ਤੇ ਫਿਰ ਵੱਡੀਆਂ ਲੱਕੜਾਂ ਨੂੰ ਲੱਗ ਗਈ। ਕਹਿੰਦਾ ਮਹਾਰਾਜ ਮੈਂ ਉਦਣ ਦਾ ਇੰਨਾ ਡਰਿਆ ਵੀ ਕਾਲ ਪਤਾ ਨਹੀਂ ਪਹਿਲਾਂ ਨਿਆਣਿਆਂ ਨੂੰ ਮਾਰਦਾ ਹੋਏਗਾ, ਨਿੱਕਿਆਂ ਨੂੰ ਵੀ ਮੌਤ ਆ ਸਕਦੀ ਪਹਿਲਾਂ, ਇਸ ਕਰਕੇ ਕੋਈ ਮੌਤ ਚ। ਮਹਾਰਾਜ ਕਹਿੰਦੇ ਵਾਹ ਵਾਹ ਹੇ ਨਿਰੰਕਾਰ ਤੇਰੀ ਖੇਡ। ਕਹਿੰਦੇ ਉਹ ਤੇਰਾ ਨਾਂ ਕੀ ਹੈ ਬਈ ਜਵਾਨਾ? ਕਹਿੰਦੇ ਜੀ ਬੂੜਾ। ਮਹਾਰਾਜ ਕਹਿੰਦੇ ਨਹੀਂ, ਤੇਰਾ ਤਾਂ ਨਾਮ ਗੱਲਾਂ ਤਾਂ ਬੁੱਢਿਆਂ ਵਰਗੀਆਂ ਕਰਦਾ, ਤੇ ਬੂੜਾ ਨਾਂ ਤੇਰਾ, ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰ। ਇੰਨਾ ਵਚਨ ਕਹਿਣ ਦੀ ਦੇਰ ਸੀ, ਸਵਾ ਸਵਾ ਗਿੱਠ ਦਾ ਚਿੱਟਾ ਦੁੱਧ ਵਰਗਾ ਦਾੜਾ ਉਸ ਵੇਲੇ ਉਹਦੇ ਸਾਸ ਜੀ ਮੁਖ ਤੋਂ ਨਿਕਾਇਆ, ਸ਼ਕਲ ਬਦਲ ਗਈ। ਉਦੋਂ ਤੋਂ ਬਾਬਾ ਬੁੱਢਾ ਸਿਰ ਕਹਿਣ ਲੱਗ ਪਏ ਸਾਰੇ। ਫਿਰ ਕਹਿਣ ਲੱਗਿਆ ਸੱਚੇ ਪਾਤਸ਼ਾਹ ਤੇ ਆ ਮੇਰੀ ਸ਼ਕਲ ਕਿਸ ਤਰ੍ਹਾਂ ਦੀ ਬਣ ਗਈ, ਤੇ ਮੈਨੂੰ ਲੋਕ ਮਖੌਲ ਕਰਨਗੇ? ਕਹਿੰਦੇ ਨਹੀਂ, ਤੂੰ ਬਹੁਤ ਲੰਮੀ ਉਮਰ ਤੱਕ ਸੰਸਾਰ ਵਿਚ ਰਹੇਗਾ, ਸਾਡੇ 6ਵੇਂ ਸਰੂਪ ਤੱਕ ਸੇਵਾ ਕਰਦਾ ਰਹੇਗਾ। ਇਹ ਮਹਾਰਾਜ ਸਾਹਿਬ ਨੇ ਕਰ ਦਿੱਤੇ। ਇਸ ਕਰਕੇ ਧੁਰਾਂ ਤੋਂ ਲਿਖਿਆ, ਜਿਨ ਮਸਤਕ ਧੁਰਾ ਲਿਖਿਆ ਤੇਰਾ ਸਤਿਗੁਰ ਮਿਲਿਆ ਨਾਮ। ਇਹ ਸੰਯੋਗ ਇਹ ਸੀ ਜਿਹਨੇ ਗੁਰੂ ਨਾਨਕ ਨੂੰ ਮਿਲ, ਗੁਰੂ ਨਾਨਕ ਚੱਲ ਕੇ ਆਪ ਗਏ, ਬਾਬਾ ਬੁੱਢਾ ਸਾਹਿਬ ਤਾਂ ਗਏ ਨਹੀਂ ਸੀ ਮੇਰੇ ਵਾਸਤੇ। ਹੋਏਗਾ ਦਿਆਲ ਤਾਂ ਦੇਗਾ ਬਲਾ ਕੇ, ਮੰਦ ਭਾਗੀ ਕੇ ਉਹ ਦਰਸ਼ਨ ਨਾ ਹੈ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪਿਰਤੀ ਚੰਦ ਤੇ ਤਿੰਨੀ ਅੰਤਰ ਹਰ ਅਰਾਧਿਆ, ਉਹਨਾਂ ਨੇ ਅਰਾਧਿਆ ਜਿਨ੍ਹਾਂ ਦੇ ਲਲਾਟ ਮੱਥੇ ਦੇ ਲੇਖ ਲਿਖੇ ਹੋਏ ਹਨ ਧੁਰਾਂ ਤੋਂ।
ਦਿਨ ਕੀ ਬਖੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ।
ਇਹ ਦੋ ਪੰਕਤੀਆਂ ਦਾ ਅਜੇ ਰੀਤ ਹੋਣ ਕਰਕੇ ਤਾਂ ਸਾਰੀ ਸਾਰੀ ਪੰਕਤੀ ਪੜ੍ਹੀਏ ਭਾਈ, ਬਾਕੀ ਅੱਧੇ ਦੀ ਪੜ੍ਹਨੀ। ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ, ਅੰਗ ਨਾਮ ਹੁੰਦਾ ਪੱਖ ਦਾ, ਜਿਹਦਾ ਪੱਖ ਮੇਰਾ ਹਰੀ ਪਰਮੇਸ਼ਰ ਵਾਹਿਗੁਰੂ ਕਰਤਾਰ ਉਹਨੂੰ ਤਾਂ ਕਹਿੰਦੇ ਹੈ। ਕਰ ਨਾਮ ਹੱਥਾਂ ਦਾ ਹੁੰਦਾ, ਤਾਰ ਨਾਮ ਹੁੰਦਾ ਡੋਰ ਦਾ, ਜੀਵਾਂ ਦੀ ਪ੍ਰਾਣਾਂ ਦੀ ਡੋਰ, ਜੀਵਾਂ ਦੀ ਰੋਜੀ ਦੀ ਡੋਰ, ਜਿਹਦੇ ਕਰ ਕਈ ਹੱਥ ਵਿੱਚ ਹੋਵੇ, ਕਰ ਜਮਾਂ ਤਾਰ ਕਰਤਾਰ ਉਹਨੂੰ ਕਰਤਾਰ ਕਹਿੰਦੇ। ਐਸਾ ਮੇਰਾ ਹਰੀ ਪਰਮੇਸ਼ਰ ਕਰਤਾਰ ਜਿਹਦਾ ਅੰਗ ਪੱਖ ਕਰੇ, ਤਿੰਨ ਕੀ ਵਿਖੇਲੀ ਕੋਈ ਕਿਆ ਕਰੇ, ਉਹਦੇ ਨਾਲ ਈਰਖਾ ਕਰਕੇ ਕੋਈ ਕੀ ਕਰੇਗਾ। ਇਸ ਕਰਕੇ ਪ੍ਰਿਥੀ ਚੰਦ ਤੂੰ ਹਟ ਜਾ, ਇਹ ਈਰਖਾ ਨਾ ਕਰ, ਇਹਦਾ ਪੱਖ ਤਾਂ ਕਰਤਾਰ ਕਰਦਾ। ਅਰਜਨ ਦੇਵ ਦੇ ਪੱਖ ਵਿੱਚ ਕਰਤਾਰ ਹੈ, ਇਸ ਕਰਕੇ ਤੂੰ ਕਰਤਾਰ ਨਾਲ ਮੱਥਾ ਨਾ ਲਾ ਬੇਟਾ। ਤੇ ਇਉਂ ਉਪਦੇਸ਼ ਦੇ ਉਪਦੇਸ਼ ਸਾਰਿਆਂ ਵਾਸਤੇ ਸਮਝਣ, ਪਰ ਪ੍ਰਥਾਏ ਪ੍ਰਿਥੀ ਚੰਦ ਹੈ ਸ਼ਬਦ ਅੱਗੇ ਪ੍ਰਮਾਣ ਕਰਦੇ ਹਨ।
ਹਰ ਹਰ ਧਿਆਏ ਮਨ ਮੇਰੇ,
ਮਹਾਰਾਜ ਸਾਹਿਬ ਜੀ ਅੱਗੇ ਹੁਣ ਸਿਧਾਂਤ ਦਿੰਦੇ ਹੈ, ਮਨ ਨੂੰ ਮੁਖਾਤਬ ਕਰਕੇ ਕਹਿੰਦੇ ਹੈ ਹਰ ਹਰ ਧਿਆਏ ਮਨ ਮੇਰੇ। ਇਹ ਪੰਕਤੀ ਦਾ ਵਿਸਰਾਮ ਬਹੁਤ ਔਖਾ ਹੈ, ਇਹ ਨੌਜਵਾਨ ਨੇ ਵਿਸਰਾਮ ਵਧੀਆ ਲਾਇਆ, ਇਸ ਕਰਕੇ ਇਹਦਾ ਧੰਨਵਾਦ ਵੀ ਕਰਦਾ ਮੈਂ। ਇਹ ਵਿਸਰਾਮ ਕੁਝ ਐਸੇ ਨਾਲ ਇਸ ਪੰਕਤੀ ਦਾ ਹਰ ਇੱਕ ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਤੇ ਤਕਰੀਬਨ ਇੱਕ ਜਾਂ ਦੋ ਅਜਿਹੀ ਭੁੰਡੀ ਆ ਜਾਂਦੀ ਹੈ ਉਚਾਰਨ ਦੀ, ਜਿਹਦੇ ਚ ਪਾਠੀ ਦਾ ਪਤਾ ਚੱਲ ਜਾਂਦਾ ਵੀ ਇਹਦੀ ਸੰਥਿਆ ਹੋਈ ਵੀ ਜਾਂ ਆਪਣੇ ਆਪ ਹੀ ਪਾਠੀ ਬਣਿਆ। ਟੋਕਣਾ ਨਾ ਟੋਕਣਾ ਗੱਲ ਵੱਖਰੀ ਹੁੰਦੀ, ਟੋਕਣਾ ਤਾਂ ਨਹੀਂ ਚਾਹੀਦਾ ਹੁੰਦਾ, ਕਿਉਂਕਿ ਟੋਕਣ ਦੇ ਨਾਲ ਫਿਰ ਕਲੇਸ਼ ਆ। ਅਗਲਾ ਕਹਿੰਦਾ ਤੂੰ ਬੜਾ ਸਿਆਣਾ, ਮੈਨੂੰ ਟੋਕਦੇ, ਇਸ ਕਰਕੇ ਦੁਨੀਆ ਪਾਉਂਦੀ ਨਹੀਂ ਹੈਗੀ ਅੱਜਕੱਲ, ਇਸ ਕਰਕੇ ਨਾਮ ਬਹੁਤ ਕਹਿਣਾ ਚਾਹੀਦਾ, ਪਰ ਪਤਾ ਚੱਲ ਜਾਂਦਾ। ਪਾਰਕੂ ਹੋਵੇ ਜੀ ਦੀ ਸੰਥਿਆ, ਉਹਨੂੰ ਪਤਾ ਚੱਲ ਰਿਹਾ ਵੀ ਸਰਾਮ ਠੀਕ ਲੈ ਰਿਹਾ। ਪਹਿਲਾਂ ਹੁੰਦਾ ਪਾਠ ਬੋਧ, ਪਹਿਲੇ ਨੰਬਰ ਗੁਰਬਾਣੀ ਦਾ ਪਾਠ ਬੋਧ ਵਿੱਚ ਦੋ ਚੀਜ਼ਾਂ ਆਉਣਗੀਆਂ, ਵਿਸਰਾਮ ਜਿੱਥੇ ਹੈ, ਉਚਾਰਨ ਦਾ ਜਿਹੜਾ ਪੱਖ ਹੈ ਭੁੰਡੀ ਹੈ, ਉਚਾਰਨ ਚ ਅਧਿਕ ਸਹਿਤ ਹੈ, ਅਧਿਕ ਰਹਿਤ ਹੈ, ਬਿੰਦੀ ਸਹਿਤ ਹੈ, ਬਿੰਦੀ ਰਹਿਤ ਹੈ, ਤੇ ਉਚਾਰਨ ਕਿਵੇਂ ਕਰਨਾ ਹੈ ਇਸਦਾ। ਵਿਸਰਾਮ ਭੇਦ ਔਰ ਉਚਾਰਨ ਭੇਦ, ਦੋ ਭੇਦ ਆ ਜਾਣ ਉਹਨੂੰ ਪਾਠ ਦਾ ਬੋਧ ਕਹਿੰਦੇ ਹੈ। ਪਾਠ ਬੋਧ, ਪਾਠ ਦਾ ਗਿਆਨ, ਤੇ ਪਾਠੀ ਵਾਸਤੇ ਦੋ ਚੀਜ਼ਾਂ ਬਹੁਤ ਜ਼ਰੂਰੀ। ਤੇ ਦੂਸਰਾ ਹੈ ਪਾਠ ਬੋਧ ਤੋਂ ਬਾਅਦ ਅਰਥ ਬੋਧ। ਜਦੋਂ ਪਾਠ ਬੋਧ ਹੋ ਗਿਆ, ਅਰਥ ਬੋਧ ਹੋਣ ਦੇ ਵਿੱਚ ਪਾਠ ਬੋਧ ਬਹੁਤ ਸਹਾਇਕ ਬਣਦਾ, ਜਦੋਂ ਗੁਰਬਾਣੀ ਦੇ ਅਰਥ ਦਾ ਗਿਆਨ ਹੋ ਗਿਆ ਫਿਰ ਇੱਕ ਗਿਆਨ ਬਾਕੀ ਰਹਿ ਗਿਆ, ਉਹਨੂੰ ਕਹਿੰਦੇ ਨੇ ਆਤਮਕ ਬੋਧ, ਆਪਣੇ ਸਰੂਪ ਦੀ ਲਖਤਾ। ਉਹਦੇ ਵਾਸਤੇ ਪਾਠ ਬੋਧ ਹੈ, ਉਹਦੇ ਵਾਸਤੇ ਅਰਥ ਬੋਧ ਹੈ। ਤੇ ਸਾਨੂੰ ਸਾਡੇ ਸਰੂਪ ਦਾ ਗਿਆਨ ਹੋ ਜਾਇਆ, ਅਸੀਂ ਕੌਣ ਹਾਂ, ਜੋ ਕੁਛ ਅਸੀਂ ਆਪਣੇ ਆਪ ਨੂੰ ਮੰਨੀ ਬੈਠੇ ਨਹੀਂ ਹਾਂ, ਗੁਰਬਾਣੀ ਨੇ ਸਪਸ਼ਟ ਕੀਤਾ ਨਹੀਂ ਹਾਂ। ਤੁਸੀਂ ਇਹ ਤਾਂ ਭੁਲੇਖੇ ਨਾਲ ਸ਼ੀਸ਼ੇ 'ਚ ਖੜ ਕੇ ਆਪਣੀ ਸ਼ਕਲ ਦੇਖ ਕੇ ਇਹਨੂੰ ਆਪਣੀ ਮੰਨਦੇ ਹੋ, ਤੁਹਾਡੀ ਨਹੀਂ, ਤੱਤਾਂ ਦੀ ਸ਼ਕਲ ਹੈ ਜਿਹਨੂੰ ਤੱਤਾਂ ਨੂੰ ਮੈਂ ਆਪਣੇ ਮੰਨੀ ਜਾਂਦਾ ਵੀ ਆ ਹੀ ਆਉਂਦਾ। ਇਹਦੇ ਵਿੱਚ ਵਸਣ ਵਾਲਾ ਹੈ ਤੇਰਾ ਆਪਣਾ ਸਰੂਪ, ਜਿਹੜਾ ਤੂੰ ਕਦੀ ਨਹੀਂ ਦੇਖਿਆ, ਉਹ ਇਹਨਾਂ ਅੱਖਾਂ ਨੂੰ ਵੇਖਣ ਦਾ ਵਿਸ਼ਾ ਨਹੀਂ ਹੈ ਤੇ ਉਹ ਕੇਵਲ ਵੈਰਾਗ ਵਿਵੇਕ ਦੇ ਨੇਤਰਾਂ ਦੁਆਰਾ ਹੀ ਦੇਖਿਆ ਜਾ ਸਕਦਾ ਹੈ। ਸੋ ਇਸ ਕਰਕੇ ਹਰ ਹਰ ਧਿਆਏ ਮਨ ਮੇਰੇ, ਇਹਦਾ ਪਹਿਲਾਂ ਥੋੜਾ ਜਿਹਾ ਇੱਥੇ ਰੁਕਣਾ, ਅੱਗੇ ਚਲੋ ਜੀ, ਲਓ ਵਿਸਰਾਮ।
ਮਨ ਧਿਆਏ ਹਰ
ਤੇ ਮਨ ਧਿਆਏ ਹਰ, ਹਰ ਹਰ ਧਿਆਏ ਮਨ ਮੇਰੇ, ਮਨ ਧਿਆਏ ਹਰ, ਇਹ ਘੁੱਡੀ ਹੈ ਇਸਦੀ। ਫਿਰ ਅੱਗੇ ਆ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਵੇਂ ਮੁੱਖ ਦੇ ਉੱਤੇ ਦਾੜਾ ਸਾਰੇ ਸਰੂਪਾਂ ਤੋਂ ਵੱਡਾ ਲੰਮਾ ਦਾੜਾ ਹੈ, ਤੇ ਜਦੋਂ ਗੁਰੂ ਸਾਹਿਬ ਦੀ ਬਾਣੀ ਉਚਾਰਨ ਕਰਦੇ ਨੇ, ਵਿਸਰਾਮਾਂ ਤੋਂ ਬਿਨਾਂ ਪੰਕਤੀਆਂ ਵੀ ਸਾਰੇ ਗੁਰੂ ਸਾਹਿਬਾਨਾਂ ਤੋਂ ਲੰਮੀਆਂ ਲੰਮੀਆਂ ਪੰਕਤੀਆਂ ਗੁਰੂ ਰਾਮਦਾਸ ਮਹਾਰਾਜ ਨੇ ਉਚਾਰਨ ਕੀਤੀਆਂ। ਲੰਮੀ ਪੰਕਤੀ ਇਸ ਕਰਕੇ ਇਹਦਾ ਥੋੜਾ ਜਿਹਾ ਰੋਕ ਕੇ ਫਿਰ ਵਿਸਰਾਮ, ਤੇ ਇਸ ਤਰੀਕੇ ਨਾਲ ਜਿਵੇਂ ਗੁਰੂ ਖਾਨ ਨੇ ਲਾਇਆ, ਮਨ ਤੇ ਆਏ ਹਰ, ਫਿਰ ਹਰ ਤੇ ਰੁਕਣਾ, ਪਹਿਲਾਂ ਮਨ ਤੇ ਰੁਕਣਾ, ਤੇ ਪਹਿਲਾਂ ਹਰ ਹਰ ਤੇ ਆਈ ਮਨ ਮੇਰੇ, ਮੇਰੇ ਤੇ ਰੁਕਣਾ, ਹਰ ਹਰ ਤੇ ਆਈ ਮਨ ਮੇਰੇ, ਮਨ ਤੇ ਆਏ ਹਰ, ਤੇ ਫਿਰ ਕਹਿਣਾ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ। ਫਿਰ ਸਮਝਿਆ ਜਾਏਗਾ ਵੀ ਪਾਠ ਬੋਧ ਹੈ, ਵੀ ਪਾਠ ਦਾ ਉਚਾਰਨ ਸਹੀ। ਤੇ ਹਰ ਹਰ ਤੇ ਆਈ ਮਨ ਮੇਰੇ, ਹੇ ਮੇਰੇ ਮਨ, ਹਰੀ ਪਰਮੇਸ਼ਰ ਵਾਹਿਗੁਰੂ ਜੋ ਹਰ ਇੱਕ ਦੇ ਅੰਦਰ ਹੈ, ਉਹਦਾ ਹਰ ਹਰ ਦਾ ਨਾਮ ਧਿਆਉਣਾ ਕਰ, ਮਨ ਤੇ ਆਏ ਹਰ। ਤੇ ਮੁੜ ਕੇ ਫਿਰ ਕਿਹਾ ਮਨ ਤੇ ਆਏ ਹਰ, ਤੇ ਉਸ ਹਰੀ ਪਰਮੇਸ਼ਰ ਨੂੰ ਮਨ ਕਰਕੇ ਵੀ ਧਿਆ, ਤਨ ਕਰਕੇ ਵੀ ਹੈ ਮੇਰੇ ਮਨ, ਮਨ ਬਾਣੀ ਸਰੀਰ ਕਰਕੇ ਧਿਆਉਣਾ ਕਰ।
ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ।
ਵਾਹਿਗੁਰੂ ਦਾ ਸਿਮਰਨ ਜਨਮਾਂ ਜਨਮਾਂ ਦੇ ਦੁੱਖਾਂ ਨੂੰ ਨਿਵਾਰਨ ਵਾਲਾ ਹੈ। ਜਨਮ ਜਨਮ ਦਾ ਵੱਡਾ ਦੁੱਖ ਹੀ ਹੈ ਅਗਿਆਨ, ਤੇ ਅਗਿਆਨ ਦੁੱਖ ਜਿਹੜਾ ਸਾਰੇ ਤੋਂ ਵੱਡਾ, ਅਗਿਆਨ ਕਰਕੇ ਬਾਕੀ ਦੇ ਦੁੱਖ, ਤੇ ਇਸ ਕਰਕੇ ਅਗਿਆਨ ਦੇ ਦੁੱਖ ਨੂੰ ਕੱਟਣ ਵਾਲਾ, ਜਨਮਾਂ ਜਨਮਾਤਰਾ ਦੇ ਜਿਹੜੇ ਦੁੱਖ ਨੂੰ ਉਹਨਾਂ ਨੂੰ ਨਿਵਾਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਅਸਥਾਈ ਦੇ ਅੱਗੇ ਪ੍ਰਮਾਣ ਕਰਦੇ ਹਨ,
ਤੁਰ ਭਗਤ ਜਨਾ ਕੋ ਬਖਸ਼ਿਆ।
ਧੁਰਾਂ ਤੋਂ, ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ, ਜਿਹੜੇ ਭਗਤੀ ਕਰਨ ਵਾਲੇ, ਸਿਮਰਨ ਕਰਨ ਵਾਲੇ ਸੰਤ ਜਨ ਸਤਪੁਰਸ਼, ਉਹਨਾਂ ਨੂੰ ਧੁਰ ਭਗਤ ਜਨਾਂ ਕੋ ਬਖਸ਼ਿਆ। ਕੀ ਬਖਸ਼ਿਆ ਅੱਗੇ ਦੱਸਦੇ ਹਨ,
ਅੰਮ੍ਰਿਤ ਭਗਤ ਭੰਡਾਰਾ।
ਅੰਮ੍ਰਿਤ ਦਾ ਭੰਡਾਰਾ ਇਹ ਧੁਰਾਂ ਤੋਂ ਬਖਸ਼ਿਆ, ਇਸ਼ਾਰਾ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਰੂਪ ਵਿਚ ਸਭ ਤੋਂ ਵੱਧ ਬਾਣੀ ਉਚਾਰਨ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਦੇ ਵਿਚ ਤਾਂ 947 ਸ਼ਬਦ ਉਚਾਰਨ ਕੀਤੇ ਹੈ। ਗੁਰੂ ਅੰਗਦ ਸਾਹਿਬ ਜੀ ਦੇ ਸਰੂਪ ਦੇ ਅੰਦਰ 63 ਸ਼ਬਦ ਉਚਾਰਨ ਕੀਤੇ। ਗੁਰੂ ਅਮਰਦਾਸ ਮਹਾਰਾਜ 869 ਹੀ ਸ਼ਬਦ ਉਚਾਰਨ ਕੀਤੇ। ਗੁਰੂ ਰਾਮਦਾਸ ਜੀ ਦੇ ਸਰੂਪ 638 ਸ਼ਬਦ ਉਚਾਰਨ ਕੀਤੇ, ਤੇ ਗੁਰੂ ਅਰਜਨ ਦੇਵ ਜੀ ਨੇ 2313 ਸ਼ਬਦ ਉਚਾਰਨ ਕੀਤੇ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 115 ਸ਼ਬਦ ਉਚਾਰਨ ਕੀਤੇ ਹੈ। ਇਉਂ ਇਹ ਭੰਡਾਰਾ ਭਗਤੀ ਦਾ ਹੈ, ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮਦਾਸ ਜੀ। ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਕਮਾਵਤ ਨਿਹਾਲ, ਇਹ ਭਗਤੀ ਦਾ ਭੰਡਾਰਾ, ਇਹ ਧੁਰਾਂ ਤੋਂ ਬਖਸ਼ਿਆ। ਹੁਣ ਪਿਰਥੀ ਜਾਂਦੇ ਕਿ ਭਗਤੀ ਨਹੀਂ ਉਚਾਰਨ ਕਰ ਸਕਦਾ, ਗੁਰੂ ਅਰਜਨ ਦੇਵ ਜੀ ਮਹਾਰਾਜ ਪਤਾ ਸੀ ਗੁਰੂ ਰਾਮਦਾਸ ਜੀ ਨੂੰ, ਕਹਿੰਦੇ ਇਹ ਤਾਂ ਧੁਰਾਂ ਤੋਂ ਹੀ ਭਗਤੀ ਦੇ ਭੰਡਾਰੇ, ਸੰਤਰੇ ਦਾ ਭੰਡਾਰ, ਤੇ ਇਹ ਭੰਡਾਰਾ ਭਗਤੀ ਦਾ। ਸ਼ਬਦ ਅਖੁੱਟ ਬਾਬਾ ਨਾਨਕ ਆਖਾ ਇਹ ਖਰਚ ਤਨ ਮਾਲ, ਇਹ ਮੁੱਕਣ ਵਾਲਾ ਨਹੀਂ ਹੈ ਸ਼ਬਦ ਦਾ ਭੰਡਾਰਾ, ਧੁਰਾਂ ਤੋਂ ਬਖਸ਼ਿਆ ਹੈ।
ਮੂਰਖ ਹੋਵੇ ਸੋ ਉਨਕੀ ਰੀਸ ਕਰੇ।
ਤੇ ਮਹਾਰਾਜ ਸਾਹਿਬ ਹੁਣ ਸਿੱਧੇ ਤੌਰ ਤੇ ਉਹਨੂੰ ਕਹਿੰਦੇ ਆ ਵੀ ਜਿਹੜਾ ਇਸ ਤਰ੍ਹਾਂ ਦੀ ਰੀਸ ਕਰੇ ਉਹਨੂੰ ਪ੍ਰਿਥੀ ਚੰਦ ਨੂੰ ਕਹਿੰਦੇ ਨਾ, ਤੇ ਉਹ ਫਿਰ ਮੂਰਖਤਾ ਹੀ ਹੈ। ਮੂਰਖ ਹੋਵੇ ਸੋ ਉਨਕੀ ਰੀਸ ਕਰੇ, ਮੂਰਖ ਹੈ ਜਿਹੜਾ ਉਹ ਰੀਸ ਤਾਂ ਕਰਦਾ, ਤੇ ਇਹ ਸਾਸ ਨਹੀਂ ਪਰ ਉਹਨੂੰ ਇਹ ਨਹੀਂ ਪਤਾ ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆਂ। ਰੀਸ ਕਰਨ ਨਾਲ ਕੀ ਹੋ ਜਾਏਗਾ? ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਆਚਾਰ ਚੰਗੇ ਨਹੀਂ ਹੈ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸੁੱਧਾ ਕਾਲੀਆਂ ਬਾਹਰੋਂ ਚਿਟਦੀ ਹੈ। ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆਂ। ਸੋ ਇਸ ਪ੍ਰਕਾਰ ਦੱਸਦੇ ਹਨ,
ਇਸ ਹਾਲਤ ਪਲਤ ਮੋਹਕਾਰਾ,
ਜਿਹੜਾ ਭਾਈ ਕੱਲਾ ਰੀਸਾਂ ਕਰਨ ਵਾਲਾ ਹੈ ਉਹਦਾ ਇਹ ਲੋਕ ਦੇ ਵਿੱਚ ਵੀ ਮੂੰਹ ਕਾਲਾ ਹੈ ਤੇ ਪਰਲੋਕ ਵਿੱਚ ਮੂੰਹ ਕਾਲਾ ਹੈ। ਲਾਹਨਤਾਂ ਪੈ ਕੇ ਉਹਦੇ ਜਿਹੜਾ ਅਪਜਸ ਹੁੰਦਾ ਇਹ ਮੂੰਹ ਕਾਲਾ, ਜਦੋਂ ਕੋਈ ਕੁਕਰਮ ਕਰਨ ਲੱਗ ਜਾਂਦਾ ਫਲਾਣੇ ਮੂੰਹ ਕਾਲਾ ਕਰ ਲਿਆ। ਕੁਕਰਮ ਦਾ ਹੀ ਨਾਂ ਹੈ, ਖੋਟੇ ਕਰਮ ਦਾ ਨਾ। ਹੁਣ ਸਰਸੇ ਵਾਲੇ ਨੇ ਮੂੰਹ ਕਾਲਾ ਕੀਤਾ, ਗੁਰੂ ਦੀ ਰੀਸ ਕੀਤੀ ਆ, ਔਰ ਕਿ ਇੱਥੇ ਵੀ ਮੂੰਹ ਕਾਲਾ ਹੋਊਗਾ, ਪਰਲੋਕ ਵੀ ਮੂੰਹ ਕਾਲਾ ਹੋਊਗਾ। ਤੋ ਇਸ ਕਰਕੇ ਰੀਸਾਂ ਕਰਨ ਦੇ ਨਾਲ ਕੋਈ ਕਲਗੀ ਵਾਲਾ ਬਣ ਜਾਊਗਾ? ਇੱਕ ਖਾਨਦਾਨ ਦੇ, ਇੱਕ ਪਰਿਵਾਰ ਦੇ ਸਬੰਧੀ ਤੇ ਪਰਿਵਾਰ ਦੇ ਬਾਈ ਜੀ ਸ਼ਹੀਦ ਹੋ ਜਾਣੇ ਦੇਸ਼ ਕੌਮ ਵਾਸਤੇ ਕੋਈ ਛੋਟੀ ਜਿਹੀ ਬਾਤ ਹੈ? ਚਾਰ ਸਾਹਿਬਜ਼ਾਦੇ ਦੋ ਦੋ ਕਰਕੇ ਪੰਜ ਦਿਨਾਂ ਦੇ ਵਕਫੇ ਦੇ ਅੰਦਰ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜਿਸੇ ਸਾਹਿਬਜ਼ਾਦਿਆਂ ਦੇ ਨਾਲ ਵਿਹੜਾ ਭਰਿਆ ਸੀ ਤੇ ਉੱਥੇ ਸਾਰਾ ਘਰ ਖਾਲੀ ਹੋ ਗਿਆ। ਚਾਰੇ ਸਾਹਿਬਜ਼ਾਦੇ ਚਲੇ ਗਏ, ਮਾਤਾ ਪਿਤਾ ਵਿਛੜ ਗਏ, ਪਤਨੀਆਂ ਵਿਛੜ ਗਈਆਂ, ਸਿੱਖ ਵਿਛੜ ਗਏ, ਕੱਲਾ ਗੁਰੂ ਗੋਬਿੰਦ ਸਿੰਘ ਸਾਹਿਬ ਮਾਛੂਵਾੜੇ ਦੇ ਜੰਗਲਾਂ ਵਿੱਚ ਬੇਪਰਵਾਹ ਸਤਿਗੁਰੂ। ਫਿਰ ਵੀ ਕੋਈ ਦਲਗੀਰੀ ਨਹੀਂ ਸੀ ਆਈ ਤੇ ਉਹਦੀਆਂ ਰੀਸਾਂ, ਪੈਰਾਂ ਚ ਕੰਡੇ ਚੁਬੇ, ਜਾਮਾ ਲੀਰੋ ਲੀਰ ਹੋਇਆ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਸ ਪਾਵਨ ਸਰੂਪ ਨੂੰ ਦੇਖ ਕਰਕੇ ਗੁਲਾਬੀ ਮਸੰਦ ਨੂੰ ਜਾ ਕੇ ਉਹਦੇ ਨੌਕਰ ਨੇ ਦੱਸਿਆ ਕਿ ਉਹਦੇ ਮਾਲਕ ਆਪਣੇ ਬਾਗ ਦੇ ਵਿੱਚ ਕੋਈ ਦੇਵਤਾ ਉਤਰਿਆ। ਦੇਵਤੇ ਦਾ ਕੀ ਕਰਨਾ, ਦੇਖਾਂ ਜੀ ਦੇਖੋ ਤਾਂ ਸੀ। ਪਹੁੰਚਿਆ ਦੂਰ ਤੇ ਦੇਖਿਆ ਕਹਿੰਦੇ ਉਸਨੇ ਧਿਆਨ ਦੇ ਨਾਲ, ਅਜੇ ਸਮਝ ਨਹੀਂ ਸੀ ਆਇਆ ਵੀ ਗੁਰੂ ਗੋਬਿੰਦ ਸਿੰਘ ਹੈ। ਕਹਿੰਦਾ ਵੀ ਬਾਤ ਤਾਂ ਤੇਰੀ ਠੀਕ ਹੈ, ਪਰ ਹੁਣ ਮੈਂ ਇਹ ਦੇਖਦਾ ਵੀ ਤਿੰਨਾਂ ਦੇਵਤਿਆਂ ਦੇ ਵਿੱਚੋਂ ਕਿਹੜਾ ਦੇਵਤਾ ਹੈ? ਬਰਮਾ ਜੀ ਆ ਗਏ ਕਿ ਵਿਸ਼ਨੂੰ ਜੀ ਆ ਗਏ ਕਿ ਸ਼ਿਵ ਜੀ ਹੈ, ਤਿੰਨਾਂ ਚ ਕੌਣ ਹੈ? ਕਹਿੰਦਾ ਤਿੰਨਾਂ ਦੇਵਤਿਆਂ ਵਿੱਚੋਂ ਕੋਈ ਦੇਵਤਾ ਨਹੀਂ, ਬਰਮਾ ਵਿਸ਼ਨ ਤਾਂ ਕਿਤੇ ਮਹੇਸ਼ ਤਾਂ ਨਹੀਂ, ਕਿਤੇ ਬਰਮਾ ਤਾਂ ਨਹੀਂ ਹੈ, ਸ਼ਿਵਜੀ ਤਾਂ ਨਹੀਂ ਹੈ, ਵਿਸ਼ਨੂੰ ਤਾਂ ਨਹੀਂ ਹੈ, ਬ੍ਰਹਮਾ ਵਿਸ਼ਨੂੰ ਤਾਂ ਕਿਤੇ ਮਹੇਸ਼ ਤਾਂ ਨਹੀਂ। ਚਾਰ ਮੁੱਖ ਹੁੰਦੇ, ਚਤੁਰਭੁਜੀ ਹੁੰਦਾ, ਗਲ ਵਿੱਚ ਸੱਪ ਹੁੰਦੇ। ਕਹਿੰਦਾ ਜੇ ਹੁੰਦਾ ਬਰਮਾ ਤਾਂ ਚਾਰ ਮੂੰਹ ਹੁੰਦੇ, ਇਹਦੇ ਮੂੰਹ ਇੱਕ ਹੈ। ਜੇ ਹੁੰਦਾ ਸ਼ਿਵਜੀ ਦੇ ਗਲ ਚ ਸੱਪ ਹੁੰਦੇ, ਇਹਦੇ ਗਲ ਚ ਸੱਪ ਕੋਈ ਨਹੀਂ ਹੈ। ਜੇ ਹੁੰਦਾ ਵਿਸ਼ਨੂੰ ਦੇ ਚਾਰ ਬਾਹਾਂ ਹੁੰਦੀਆਂ, ਇਹਦੇ ਬਾਹਾਂ ਦੋ ਨੂੰ। ਚਾਰ ਮੁੱਖ ਹੁੰਦੇ, ਚਤੁਰਭੁਜੀ ਹੁੰਦਾ, ਗਲ ਵਿੱਚ ਸੱਪ ਹੁੰਦੇ। ਕਹਿੰਦਾ ਨਹੀਂ, ਇਹ ਕੌਣ ਹੋ ਸਕਦਾ? ਤੇ ਕਿਤੇ ਐਸੀ ਬਾਤ ਤਾਂ ਨਹੀਂ, ਕਿਤੇ ਅਮਰੇਸ਼ ਤਾਂ ਨਹੀਂ? ਕਹਿੰਦਾ ਜੇ ਅਮਰੇਸ਼ ਹੁੰਦਾ, ਅਮਰੇਸ਼ ਦਾ ਅਰਥ ਹੈ ਅਮਰਪੁਰੀ ਦਾ ਏਸ਼ ਈਸ਼ਵਰ ਇੰਦਰ ਦਾ। ਕਹਿੰਦਾ ਜੇ ਅਮਰੇਸ਼ ਹੁੰਦਾ ਭਗ ਚਿੰਨ ਹੁੰਦੇ, ਉਹਨੂੰ ਰਿਸ਼ੀ ਗੌਤਮ ਦਾ ਸਰਾਪ ਲੱਗਿਆ, ਭਗ ਚਿੰਨ ਹੁੰਦੇ ਤੇ ਇਹ ਸਹੀ ਸਲਾਮਤ ਹੈ ਸਰੀਰ, ਉਹ ਨਹੀਂ ਹੈ। ਭਲਾ ਹਾਏ ਕਿਤੇ ਰਮੇਸ਼ ਤਾਂ ਨਹੀਂ? ਕਹਿੰਦਾ ਕਿਤੇ ਇਹ ਹੋ ਸਕਦਾ ਵੀ ਰਾਮ ਚੰਦਰ ਜੀ ਆ ਗਏ ਹੋਣ, ਉਹਦੇ ਦੋ ਬਾਹਵਾਂ ਹੀ ਸੀ, ਉਹਦੇ ਚਾਰ ਨਹੀਂ ਸੀ, ਉਹਦਾ ਸਰੀਰ ਲੱਗਦਾ, ਕਿਤੇ ਰਮੇਸ਼ ਤਾਂ ਨਹੀਂ? ਕਹਿੰਦਾ ਜੇ ਰਮੇਸ਼ ਹੁੰਦਾ, ਲਕਸ਼ਮਣ ਸੀਤਾ ਹੁੰਦੀ, ਇਹਦੇ ਨਾਲ ਫਿਰ ਸੀਤਾ ਤੇ ਲਕਸ਼ਮਣ ਚਾਹੀਦੇ ਸੀ, ਇਕੱਲਾ ਹੀ ਹੈ ਇੱਥੇ, ਕਿਤੇ ਬ੍ਰਜੇਸ਼ ਤਾਂ ਨਹੀਂ? ਬ੍ਰਜੇਸ਼ ਕਹਿੰਦੇ ਬ੍ਰਜ ਦਾ ਮਾਲਕ ਭਗਵਾਨ ਕ੍ਰਿਸ਼ਨ। ਕਹਿੰਦਾ ਜੇ ਬ੍ਰਜੇਸ਼ ਹੁੰਦਾ, ਮੁਰਲੀ ਮੁਕਟ ਹੁੰਦਾ, ਫਿਰ ਇਹਦੇ ਕੋਲ ਬੰਸਰੀ ਹੁੰਦੀ, ਇਹਦੇ ਕੋਲ ਖੰਭ ਦਾ ਮੁਕਟ ਲੱਗਿਆ ਹੁੰਦਾ, ਉਹ ਵੀ ਨਹੀਂ ਹੈ। ਚੌਦਾਂ ਭਵਨਾਂ ਦਾ ਕਿਤੇ ਨਰੇਸ਼ ਤਾਂ ਨਹੀਂ? ਕਿਤੇ ਕੋਈ ਚੌਦਾਂ ਭਵਨਾਂ ਦਾ ਮਾਲਕ, ਕੋਈ ਰਾਜਾ ਕੌਣ ਆ ਗਿਆ ਇਹ ਗੁਲਾਬਾ ਖੜਾ ਉੱਤੇ ਕਰ? ਦੰਦ ਕਵੀ ਨੇ ਲਿਖੀ ਹੈ ਸਾਰੀ ਬਾਤ, ਮਾਲਦਾ ਇਤਿਹਾਸ ਵਿੱਚ ਐਸਾ ਬਚਨ ਆਉਂਦਾ, ਬੜਾ ਗੁਰਸਿੱਖ ਨੇ ਪਿਆਰ ਨਾਲ ਲਿਖੀ ਹੈ ਬਾਤ। ਕਹਿੰਦਾ ਫਿਰ ਗੁਲਾਬਾ ਇਸ ਸਿੱਟੇ ਤੇ ਗੁੰਝਿਆ, ਕਹਿੰਦਾ ਸੋਹਣੀ ਕਲੰਗੀ ਤੇ ਢਾਲ ਤਲਵਾਰ ਵਾਲਾ, ਚੰਗੋਂ ਦੇਖ ਤਾਂ ਕਿਤੇ ਵਿਸ਼ੇਸ਼ ਤਾਂ ਨਹੀਂ, ਚੰਗੀ ਤਰ੍ਹਾਂ ਦੇਖ, ਤੇਰੇ ਭਾਗ ਜਾ ਕੇ ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਆ ਗਿਆ? ਸੋਹਣੀ ਕਲੰਗੀ ਤੇ ਢਾਲ ਤਲਵਾਰ ਵਾਲਾ, ਚੰਗੋਂ ਦੇਖ ਤਾਂ ਕਿਤੇ ਦਸ਼ਮੇਸ਼ ਤਾਂ ਨਹੀਂ, ਜਦੋਂ ਦੇਖਿਆ ਜਾ ਕੇ ਧਾਹਾਂ ਮਾਰ ਮਾਰ ਕੇ ਰੋਕਿਆ ਸੀ ਪਾਤਸ਼ਾਹ, ਆ ਤੇਰੇ ਪੈਰਾਂ ਵਿਚ ਖੂਨ ਸਿਮਿਆ ਤੇ ਜਾਮਾ ਲੀਰੋ ਲੀਰ ਹੋਇਆ ਤੇ ਐਸੇ ਸਤਿਗੁਰੂ ਦੀਆਂ ਰੀਸਾਂ ਕਰੇ, ਸਤਿਗੁਰੂ ਕੀ ਰੀਸ ਹੈ, ਹੋਰ ਕੱਚ ਪਿੱਚ ਬੋਲਦੇ ਸਭ ਕੂੜੇ ਯਾਰ ਕੂੜੇ ਚੜਪਣਗੇ। ਅਨੇਕਾਂ ਰੀਸਾਂ ਕਰਦੇ ਚਲੇ ਗਏ, ਅਨੇਕਾਂ ਚਲੇ ਜਾਣਗੇ, ਪਰ ਤੇਰੇ ਜੈਸਾ ਇਸ ਦੁਨੀਆਂ ਵਿਚ ਹੋਰ ਨਾ ਕੋਈ ਆਇਆ। ਅਕਾਲ ਪੁਰਖ ਦੀ ਜ਼ਾਹਰਾ ਮੂਰਤ ਗੁਰੂ ਗੋਬਿੰਦ ਅਖਵਾਇਆ। ਸਤਿਗੁਰੂ ਮਹਾਰਾਜ ਸਾਹਿਬ ਐਸੇ ਹਨ ਤੇ ਉਹਨਾਂ ਦੀ ਰੀਸ, ਸਤਿਗੁਰੂ ਦੀ ਰੀਸ ਕਰਨ ਵਾਲਾ ਮੂਰਖ ਹੋਵੇ ਸੋ ਉਨਕੀ ਰੀਸ ਕਰੇ ਤੇ ਸਹਾਲਤ ਪਾਲਤ ਮੂੰਹ ਕਾਲਾ, ਉਹਦਾ ਮੂੰਹ ਕਾਲਾ ਹੋ ਜਾਂਦਾ ਹੈ।
ਸੇ ਭਗਤ ਸੇ ਸੇਵਕਾ,
ਉਹੀ ਭਗਤ ਹੈ ਜਿਹੜਾ ਭਗਤੀ ਕਰੇ। ਇਹ ਸੇਵਕ ਹੋਵੇ ਜਿਹੜਾ ਸੇਵਾ ਕਰੇ, ਜਿਹੜਾ ਸੇਵਾ ਹੀ ਨਹੀਂ ਕਰਦਾ ਸੇਵ ਕੌਣ ਕਰੇਗਾ ਉਸਨੂੰ? ਜਿਹਦੇ ਪੱਲੇ ਰਹਿਤ ਨਹੀਂ ਉਹਨੂੰ ਸਿੱਖ ਕੌਣ ਕਹੇਗਾ? ਰਹਿਤ ਬਿਨਾ ਨਹਿ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਇਸ ਕਰਕੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮਿਹਨਤ ਕਰਦਾ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ, ਰਹਿਤ ਰਹਿਤ ਰਹਿ ਜਾਏ ਵਿਕਾਰਾ। ਰਹਿਤ ਰੱਖਦਿਆਂ ਰੱਖਦਿਆਂ ਵਿਕਾਰਾਂ ਵੱਲੋਂ ਰਹਿ ਜਾਈਦਾ। ਸੰਤ ਗਿਆਨੀ ਗੁਰਬਚਨ ਸਿੰਘ ਨੇ ਅਹਿਸਾਸ ਕੀਤਾ ਕਿਸ ਤਰ੍ਹਾਂ। ਸੋ ਇਸ ਪ੍ਰਕਾਰ ਉਹ ਸੇਵਕ ਹੈ, ਸੇ ਭਗਤ ਸੀ ਸੇਵਕਾ ਕੌਣ? ਅੱਗੇ ਦੱਸਦੇ ਹਨ, ਜਿਹਨਾਂ
ਜਿਹਨਾਂ ਹਰ ਨਾਮ ਪਿਆਰਾ,
ਜਿਹਨਾਂ ਦਾ ਪਿਆਰ ਵਾਹਿਗੁਰੂ ਮੰਤਰ ਦੇ ਨਾਲ ਲੱਗ ਗਿਆ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੇ ਖੋਈ, ਜਿਹਨਾਂ ਨੇ ਆਪਣੀ ਹੋਮੇ ਖੋ ਦਿੱਤੀ। ਜਿਉਂ ਜਿਉਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇਗਾ, ਹਰ ਗੁਣ ਗਾਵਤ ਰਸਨ ਅਮੋਲੀ, ਰਸਨਾ ਜਪਦੀ ਤੋਹੀ ਤੋਹੀ, ਜਪਦਿਆਂ ਜਪਦਿਆਂ ਗੁਰੂ ਪਿਆਰਿਓ ਸਿਮਰਨ ਕਰਨ ਵਾਲੇ ਅਭਿਆਸੀਆਂ ਦੇ ਤਜਰਬੇ ਦੱਸਦੇ ਨੇ ਜ਼ਿੰਦਗੀ ਦੇ, ਕਿ ਜੀਵ ਨੂੰ ਕੋਈ ਮਿੱਠੀ ਚੀਜ਼ ਖਾਧੇ ਤੋਂ ਬਿਨਾਂ ਤੇ ਪਰਮੇਸ਼ਰ ਦੇ ਨਾਮ ਦੇ ਨਾਲ ਜੀਵ ਦੇ ਵਿੱਚੋਂ ਆਪਣੇ ਆਪ ਮਿੱਠਾ ਰਸ ਅੰਮ੍ਰਿਤ ਰਸ ਆਉਣ ਲੱਗ ਜਾਂਦਾ ਹੈ। ਹਿਰਦੇ ਦੇ ਅੰਦਰ ਅੰਮ੍ਰਿਤ ਰਸ ਪ੍ਰਗਟ ਹੋ ਜਾਂਦਾ ਹੈ ਤੇ ਹਿਰਦਾ ਅੰਮ੍ਰਿਤ ਨਾਲ ਭਰ ਜਾਂਦਾ ਹੈ ਤੇ ਅੰਦਰ ਮਹਿਸੂਸ ਹੁੰਦਾ ਹੈ ਕਿ ਅੰਦਰ ਕੋਈ ਮਿਠਾਸ ਇਕੱਠਾ ਹੋ ਗਿਆ। ਨਾਮ ਅਭਿਆਸੀ ਡਾਕਟਰ ਭਾਈ ਵੀਰ ਸਿੰਘ ਜੀ, ਜਿਨ੍ਹਾਂ ਨੇ ਕਲਗੀਧਰ ਚਮਤਕਾਰ ਲਿਖਿਆ, ਅਸ਼ਟਗੁਰ ਚਮਤਕਾਰ ਲਿਖਿਆ, ਬੀਬੀ ਸੁੰਦਰੀ ਨਾਵਲ ਇਤਿਹਾਸ ਬੀਬੀ ਸੁੰਦਰੀ ਲਿਖੀ, ਬਾਬਾ ਨੌਹ ਸਿੰਘ ਲਿਖਿਆ, ਇਹ ਭਾਈ ਸਾਹਿਬ ਦੀ ਜ਼ਿੰਦਗੀ ਦੇ ਬਹੁਤ ਕੁਝ ਦੇਣਾ ਹੈ। ਭਾਈ ਗੁਰਦਾਸ ਦੀਆਂ ਵਾਰਾਂ ਦਾ ਟੀਕਾ ਲਿਖਿਆ ਔਰ ਗੁਰਪ੍ਰਤਾਪ ਸੂਰਜ ਗ੍ਰੰਥ ਦੇ 65 ਟੁਕਾਂ ਦਾ ਟੀਕਾ ਕੀਤਾ ਸਾਰਾ। ਤੇ ਉਹ ਭਾਈ ਸਾਹਿਬ ਜੀ ਨੂੰ ਇੱਕ ਜ਼ਿੰਦਗੀ ਦੇ ਅੰਦਰ ਇੱਕ ਮਹਾਂਪੁਰਸ਼ ਮਿਲੇ ਹੋਏ ਸੀ, ਪਰ ਉਹ ਮਹਾਂਪੁਰਸ਼ਾਂ ਨੇ ਜ਼ਿੰਦਗੀ ਭਰ ਗੁਪਤੀ ਰਹੇ, ਆਪਣਾ ਨਾਂ ਤੱਕ ਵੀ ਪ੍ਰਗਟ ਨਹੀਂ ਹੋਣ ਦਿੱਤਾ। ਅੰਮ੍ਰਿਤਸਰ ਸਾਹਿਬ ਹੀ ਰਹਿੰਦੇ ਸੀ ਭਾਈ ਸਾਹਿਬ, ਉਹਨਾਂ ਦੇ ਸੰਗੀ ਉਹਨਾਂ ਨੂੰ ਸਤਿਕਾਰ ਦੇ ਨਾਲ ਭਾਈ ਸਾਹਿਬ ਜੀ ਦਾਤਾ ਜੀ ਕਹਿੰਦੇ ਆ। ਉਹਨਾਂ ਗੁਰਮੁਖਾਂ ਨੂੰ, ਉਹ ਗੁਰਸਿੱਖ ਨੂੰ ਦਾਤਾ ਜੀ ਕਰਕੇ ਕਹਿੰਦੇ ਆ। ਤੇ ਇੱਕ ਦਿਨ ਭਾਈ ਸਾਹਿਬ ਜੀ ਉਹਨਾਂ ਨੂੰ ਬੇਨਤੀ ਕੀਤੀ ਕਿ ਦਾਤਾ ਜੀ ਕਿਰਪਾ ਕਰੋ, ਇਕਾਗਰਤਾ ਨਹੀਂ ਬਣਦੀ, ਇਹਦੇ ਬੇਨਤੀ ਕਰਿਆ ਕਰ। ਬੇਨਤੀ ਕੀਤੀ, ਗੁਰੂ ਰਾਮਦਾਸ ਜੀ ਦੇ ਦਰ ਤੇ ਬੈਠਿਆਂ ਕਈ ਘੰਟੇ ਭਾਈ ਸਾਹਿਬ ਬੈਠੇ ਰਹਿੰਦੇ, ਮਨ ਜੁੜਦਾ, ਇਕਾਗਰਤਾ ਬਣ ਗਈ, ਬਹੁਤ ਆਨੰਦ ਪ੍ਰਾਪਤ ਹੋਇਆ। ਤੇ ਉਹ ਆਨੰਦ ਪ੍ਰਾਪਤ ਹੋਏ ਤੋਂ ਇੱਕ ਦਿਨ ਐਸੀ ਘਟਨਾ ਵਾਪਰੀ, ਅਚਨਚੇਤ ਹੀ ਆਨੰਦ ਸਾਰਾ ਚਲਾ ਗਿਆ, ਖਾਲੀ ਹੋ ਗਏ ਬਿਲਕੁਲ ਭਾਈ ਸਾਹਿਬ। ਭਗਤੀ ਦਾ ਰਸ ਆਉਣ ਤੋਂ ਹਟ ਗਿਆ, ਰਸਹੀਣ ਹੋ ਕੇ ਬੈਠਿਆ ਨਾ ਗਿਆ, ਉਠਕੜੇ ਪ੍ਰਕਰਮਾਂ ਚ ਮਿਲੇ। ਮਹਾਂਪੁਰਸ਼ ਕਹਿੰਦੇ, ਵੀਰ ਸਿਆ ਕੀ ਹਾਲ ਹੈ? ਕਹਿੰਦੇ ਜੀ ਬਹੁਤ ਬੁਰਾ ਹਾਲ। ਕਿਉਂ? ਕਹਿੰਦਾ ਜੀ ਅਚਨਚੇਤ ਪਤਾ ਨੀ ਕੀ ਗੱਲ ਹੋ ਗਈ ਵੀ ਰਸ ਬਹੁਤ ਆ ਰਿਹਾ ਸੀ ਆਨੰਦ ਗੁਰਮੰਤਰ ਤੋਂ, ਪਰ ਅਚਨਚੇਤ ਹੀ ਖਾਲੀ ਹੋ ਗਿਆ ਸਾਡਾ। ਕਹਿੰਦੇ ਕਿੱਥੇ ਬੈਠਾ ਸੀ? ਅਭਿਆਸ ਕਿੱਥੇ ਬੈਠ ਕੇ ਕਰਦਾ? ਕਹਿੰਦੀ ਹਰਿਮੰਦਰ ਸਾਹਿਬ ਵਿਚ। ਕਹਿੰਦੇ ਤੈਨੂੰ ਕਿਹਨੇ ਕਿਹਾ ਵੀ ਇੱਥੇ ਬੈਠ ਕੇ ਅਭਿਆਸ ਕਰੀਦਾ? ਇਹਦਾ ਅਰਥ ਕਿਤੇ ਗਲਤ ਨਾ ਸਮਝਿਓ, ਅੱਗੇ ਚੱਲ ਕੇ ਰਿਜ਼ਲਟ ਨਿਕਲੂਗਾ, ਬਾਤ ਵਿਚੋਂ ਕੁਝ ਹੋ ਰਿਹਾ। ਕਹਿੰਦਾ ਜੀ ਸਤਿਪਾਤ। ਭਾਈ ਸਾਹਿਬ ਜੀ ਉੱਥੋਂ ਉੱਠ ਕੇ ਵਿਵੇਕ ਸਰ ਚਲੇ ਗਏ। ਉਦੋਂ ਵਿਵੇਕ ਸਰ ਆਲੇ ਦੁਆਲੇ ਜਗ੍ਹਾ ਕੋਈ ਇੰਨੀ ਬਹੁਤੀ ਵਧੀਆ ਨਹੀਂ ਸੀ ਹੁੰਦੀ, ਆਲੇ ਦੁਆਲੇ ਝਾੜ ਖੜੇ ਸੀ, ਉਹ ਸੀ ਉੱਥੇ ਜਾ ਕੇ ਬੈਠ ਕੇ ਭਾਈ ਸਾਹਿਬ ਤੇ ਮਨ ਜੁੜਨ ਲੱਗਿਆ। ਥੋੜੇ ਜਿਹੇ ਦਿਨਾਂ ਚ ਫਿਰ ਰਸ ਇਕੱਠਾ ਹੋਣ ਲੱਗ ਪਿਆ। ਸੋ ਰਸ ਹੋਈ ਜਾਣਾ ਜੀ, ਉਹ ਰਸ ਦੇ ਵਿਚ ਨਿਮਗਨ ਬੈਠੇ ਤੇ ਅਚਨਚੇਤ ਫੇਰ ਇੱਕ ਦਿਨ ਰਸ ਉਸੇ ਤਰ੍ਹਾਂ ਉਹੀ ਖੇਡ ਫੇਰ ਵਰਤ ਗਈ। ਫੇਰ ਤੁਰੇ ਜਾਂਦੇ ਮਹਾਤਮਾ ਮਿਲੇ, ਕਹਿੰਦੇ ਹੁਣ ਕੀ ਹਾਲ ਹੈ ਵੀਰ ਸਿੰਘ ਜੀ? ਕਹਿੰਦੇ ਜੀ ਉਹੀ ਭਾਣਾ ਫੇਰ ਵਰਤ ਗਿਆ। ਭਾਈ ਸਾਹਿਬ ਰੋ ਕੇ ਕਹਿੰਦੇ ਦਾਤਾ ਜੀ ਇਹ ਦੱਸੋ ਮੇਰੇ ਨਾਲ ਕੀ ਹੋਣ ਲੱਗ ਪਿਆ, ਕੀ ਜ਼ਿੰਦਗੀ ਭਰ ਇਸੇ ਤਰ੍ਹਾਂ ਹੋਊਗਾ ਵੀ ਕਦੇ ਰਸ ਆਇਆ ਕਦੇ ਬੇਰਸ ਹੋ ਗਿਆ? ਇਹ ਕਿਰਪਾ ਕਰੋ ਵੀ ਕੋਈ ਉਪਾਅ ਕਰੋ। ਕਹਿੰਦੇ ਕਿੱਥੇ ਬੈਠ ਕੇ ਅਭਿਆਸ ਕਰਦੇ? ਕਹਿੰਦੇ ਜੀ ਮੈਂ ਵਿਵੇਕ ਸਰ। ਕਹਿੰਦੇ ਵੀਰ ਸਿਆਂ ਗੁਰੂ ਰਾਮਦਾਸ ਦਾ ਦਰ ਛੱਡ ਕੇ ਕਹਿੰਦੇ ਉੱਥੇ ਰਸ ਪਾਲਦਾ ਤੇ ਕੋਈ ਹੋਰ ਹੁੰਦਾ? ਉਹ ਕਹਿੰਦਾ ਜੀ ਤੁਸੀਂ ਉਹ ਕਿਹਾ ਸੀ ਉੱਥੇ ਨੀ ਬੈਠੀ ਦਾ, ਮੇਰੇ ਵਰਗਾ ਹੁੰਦਾ ਜੀ ਉੱਤਰ ਦਿੰਦਾ ਟਕੇ ਵਰਗਾ। ਕਹਿੰਦੇ ਜੀ ਸਤਿਵਚ ਮੁੜ ਕੇ ਫਿਰ ਹਰਿਮੰਦਰ ਸਾਹਿਬ ਆ ਗਏ, ਫਿਰ ਆਨੰਦ ਮਾਣਿਆ, ਰਸ ਆਉਣ ਲੱਗ ਪਿਆ, ਐਨ ਆਨੰਦ ਚ ਗੁੜਤ ਹੋ ਗਏ ਤੇ ਫਿਰ ਮਿਲਦੇ ਰਹੇ ਪੁੱਛਦੇ ਰਹੇ ਤੇ ਰਸ ਆ ਕੇ ਗਿਆ ਨਹੀਂ। ਇੱਕ ਦਿਨ ਮਹਾਤਮਾ ਪੁੱਛਦੇ ਨੇ ਕਹਿੰਦੇ ਭਾਈ ਵੀਰ ਸਿੰਘ ਮਹਾਰਾਜ, ਕਹਿੰਦੇ ਜਦੋਂ ਤੂੰ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਆਨੰਦ ਮਾਣਦਾ ਸੀ ਗੁਰਮੰਤਰ ਦਾ, ਮੈਂ ਤੈਨੂੰ ਕਿਹਾ ਵੀ ਹਰਿਮੰਦਰ ਸਾਹਿਬ ਦੀ ਤਾਂ ਕੌਣ ਕਹਿੰਦਾ ਵੀ ਹਰਿਮੰਦਰ ਸਾਹਿਬ ਚ ਬੈਠ ਕੇ ਵੀ ਕਿਤੇ ਰਸ ਲਈ? ਕਹਿੰਦੇ ਤੂੰ ਉਦੋਂ ਵੀ ਕੋਈ ਕਿੰਤੂ ਨਾ ਕੀਤਾ ਵੀ ਜੀ ਹੋਰ ਰਸ ਆਊਗਾ ਕਿਤੇ ਜੀ ਗੁਰੂ ਰਾਮਦਾਸ ਦੇ ਚਰਚੇ ਜੀ ਹੁੰਦਾ, ਤੂੰ ਇੱਕ ਵਾਰੀ ਵੀ ਨੀ ਪੁੱਛਿਆ? ਕਹਿੰਦਾ ਜੀ ਜਗਿਆਸੂ ਦਾ ਧਰਮ ਮੂਹਰਿਓਂ ਉੱਤਰ ਦੇਣਾ ਨਹੀਂ ਹੁੰਦਾ। ਸਤ ਵਚਨ ਸਾਧੂ ਉਪਦੇਸ਼, ਤੁਹਾਡਾ ਉਪਦੇਸ਼ ਮੈਂ ਸਤ ਵਚਨ ਕਿਹਾ ਗੁਰਸਿੱਖ। ਕਹਿੰਦੇ ਫਿਰ ਤੂੰ ਵਿਵੇਕ ਸਰ ਬੈਠਿਆ, ਤੈਨੂੰ ਮੈਂ ਮੁੜ ਕੇ ਕਿਹਾ ਵੀ ਤੂੰ ਹਰਿਮੰਦਰ ਸਾਹਿਬ ਨੂੰ ਛੱਡ ਕੇ ਗੁਰੂ ਰਾਮਦਾਸ ਦਾ ਦਰ ਰਸ ਇੱਥੇ ਘੋਲਦੇ, ਮੁੜ ਕੇ ਇੱਥੇ ਆਇਆ ਰਸ ਆਉਣ? ਤੂੰ ਪੁੱਛਿਆ ਨਾ ਵੀ ਇਹ ਤਾਂ ਤੁਸੀਂ ਉਹ ਕਿਹਾ ਸੀ ਉੱਥੇ ਬੈਠੋ, ਤੁਸੀਂ ਕਿਹਾ? ਕਹਿੰਦੇ ਜੀ ਮੈਂ ਨੀ ਪੁੱਛਿਆ। ਕਹਿੰਦੇ ਬਹਿ ਜਾ ਫਿਰ ਮੈਂ ਆਪਣੇ ਆਪ ਹੀ ਦੱਸ ਦਿੰਦਾ। ਹਾਂਜੀ ਦੱਸੋ। ਕਹਿੰਦੇ ਯਾਦ ਕਰ ਜਿੱਦਣ ਹਰਿਮੰਦਰ ਸਾਹਿਬ ਦੇ ਤੇਰੇ ਕੋਲ ਰਸ ਖਤਮ ਹੋਇਆ ਉਦੋਂ ਕੀ ਹੋਇਆ ਸੀ? ਕਹਿੰਦੇ ਜੀ ਮੈਨੂੰ ਤਾਂ ਚੇਤਾ ਨਹੀਂ। ਕਹਿੰਦੇ ਤੇਰੇ ਕੋਲ ਦੋ ਬਜ਼ੁਰਗ ਬੈਠੇ ਸੀ, ਗੱਲਾਂ ਕਰਦੇ ਸੀ ਆਪਸ ਵਿੱਚ, ਉਮਰ ਤੋਂ ਸਿਆਣੇ ਨੇ, 70-80 ਵਰੇ ਦੀ, 60-70 ਵਰੇ ਦੀ ਉਮਰ ਸੀ। ਕਹਿੰਦੇ ਤੈਂ ਅੱਖਾਂ ਖੋਲ ਕੇ ਉਹਨਾਂ ਵੱਲ ਵੇਖ ਕੇ ਇਹ ਨਹੀਂ ਸੀ ਤੈਂ ਵਿਚਾਰ ਕੀਤੀ ਵੀ ਇਹਨਾਂ ਦੀ ਇੰਨੀ ਉਮਰ ਹੋ ਗਈ, ਬੁੱਢੇ ਹੋ ਗਏ, ਵੀ ਹਾਲ ਤੱਕ ਇਹਨਾਂ ਨੂੰ ਕੀਰਤਨ ਚੋਂ ਰਸ ਨਹੀਂ ਆਉਣ ਲੱਗਿਆ, ਮੇਰੀ ਅਜੇ ਜਵਾਨ ਉਮਰ ਹੈ ਤੇ ਮੈਨੂੰ ਮਹਾਰਾਜ ਨੇ ਰਸ ਬਖਸ਼ ਦਿੱਤਾ, ਤੈਨੂੰ ਸੂਖਮ ਜਾਂ ਹੰਕਾਰ ਹੋ ਗਿਆ ਸੀ ਆਪਣੇ ਰਸ ਦਾ ਤੇ ਗੁਰੂ ਰਾਮਦਾਸ ਨੇ ਖੋਲਿਆ ਤੇਰੇ ਕੋਲ, ਜੱਚ ਲੱਗ ਜਾ। ਹਉਮੈ ਨਾਵੇ ਨਾਲ ਵਿਰੋਧ ਹੈ ਦੋਵੇਂ ਨੰਬਰ ਸੈਂ, ਇੰਨਾ ਸੂਖਮ ਹੰਕਾਰ ਵੀ ਅਭਿਆਸੀ ਨੂੰ ਇੰਨਾ ਨੁਕਸਾਨ ਕਰ ਦਿੰਦਾ ਹੈ, ਸਾਡਾ ਕੀ ਬਣੇਗਾ? ਗੁਰੂ ਦੀ ਕਿਰਪਾ ਕਰੇ। ਕਹਿੰਦੇ ਫਿਰ ਤੂੰ ਚਲਾ ਗਿਆ ਬਲੇਕ ਸਰ। ਕਹਿੰਦੇ ਰਸ ਆਉਣ ਲੱਗ ਗਿਆ, ਗੁਰੂ ਨੇ ਕਿਰਪਾ ਕੀਤੀ, ਮੈਂ ਅਰਦਾਸਾਂ ਕੀਤੀਆਂ, ਤੂੰ ਕੀਤੀਆਂ। ਕਹਿੰਦੇ ਉੱਥੇ ਕੀ ਸੋਚਿਆ ਸੀ? ਕਹਿੰਦੇ ਜੀ ਚੇਤਾ ਨਹੀਂ। ਕਹਿੰਦੇ ਉੱਥੇ ਤੂੰ ਸੋਚਿਆ ਕਿ ਦੁਨੀਆਂ ਹਰਿਮੰਦਰ ਸਾਹਿਬ ਦੇ ਬਹਿ ਕੇ ਰਸ ਲੈਂਦੀ ਹੈ, ਜੇ ਰਸ ਆਉਣਾ ਹੋਵੇ ਤਾਂ ਰਸ ਬਾਹਰ ਵੀ ਆ ਸਕਦਾ, ਤੇਰੀ ਇੰਨੀ ਬੇਮੁਖਤਾ ਨੇ ਫੇਰ ਰਸ ਖੋਲਿਆ, ਇਸ ਕਰਕੇ ਤੈਨੂੰ ਦੁਬਾਰੇ ਫਿਰ ਉੱਥੇ ਭੇਜਿਆ। ਹੱਥ ਜੋੜ ਲਏ ਕਹਿੰਦੇ ਮਹਾਂਪੁਰਖੋ, ਅੱਜ ਤੋਂ ਬਾਅਦ ਕਦੇ ਸੂਖਮ ਹੰਕਾਰ ਵੀ ਕਿਸੇ ਗੱਲ ਦਾ ਨੇੜੇ ਨਾ ਆਵੇ, ਇਹ ਮੇਰੀ ਅਰਦਾਸ ਕਰੋ। ਤੇ ਭਾਈ ਸਾਹਿਬ ਕਹਿੰਦੇ ਉਸ ਦਿਨ ਤੋਂ ਲੈ ਕੇ ਵਕਤ ਅਖੀਰ ਤੱਕ ਭਾਈ ਵੀਰ ਸਿੰਘ ਨੂੰ ਰਸ ਫਿਰ ਆ ਕੇ ਕਦੇ ਗਿਆ ਨਹੀਂ, ਫਿਰ ਰਸ ਉਸੇ ਤਰ੍ਹਾਂ ਨਾਲ ਹੀ ਗਿਆ, ਉਹਨਾਂ ਦੇ ਆਨੰਦ ਸਾਰੀ ਉਮਰ ਮਾਣਦੇ ਰਹੇ। ਸੋ ਇਸ ਕਰਕੇ ਥੋੜਾ ਜਿਹਾ ਵੀ ਜਿਹੜਾ ਸਾਹ ਸੁਣ ਜੀ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਹੈ ਉਹੀ ਭਗਤਨ ਤੇ ਉਹੀ ਸੇਵਕ ਜਨ ਜਿਹੜੇ ਸੇਵਾ ਕਰਨ, ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਪਿਆਰ ਹੈ।
ਤਿੰਨ ਕੀ ਸੇਵਾ ਤੇ ਹਰ ਪਾਈ ਹੈ,
ਉਹਨਾਂ ਦੀ ਸੇਵਾ ਵੀ ਵਾਹਿਗੁਰੂ ਦੀ ਸੇਵਾ ਪਾਈ। ਐਸੇ ਗੁਰਸਿੱਖਾਂ ਦੀ ਸੇਵਾ ਕਰਨ ਦੇ ਨਾਲ ਤਿੰਨ ਕੀ ਸੇਵਾ ਤੇ ਹਰ ਪਾਈ ਹੈ, ਹਰੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਸਿਰ ਨਿੰਦਕ ਕਹਿ ਪਵੈ ਇਸ਼ਾਰਾ,
ਨਿੰਦਕ ਦੇ ਸਿਰ ਦੇ ਉੱਤੇ ਭਾਈ ਲਾਣਕਾਂ ਦੀ ਸੁਆਹ ਪੈਂਦੀ ਹੈ, ਖੇ ਪੈਂਦੀ ਹੈ। ਨਿੰਦਕ ਕਾ ਮਾਥਾ ਈਹਾਂ ਊਹਾਂ ਕਾਲਾ, ਨਿੰਦਕ ਕੀ ਗਤ ਕਤੂ ਨਾ ਹੀ ਖਸਮੈ ਇਹ ਵੇ ਭਾਣਾ, ਇਹ ਰੱਬ ਨੂੰ ਐਂ ਭਾਉਂਦਾ ਚੋਰ ਜਾਰ ਜੁਆਰ ਤੇ ਬੁਰਾ, ਅਣਹੁੰਦਾ ਪਹਾੜ ਨਿੰਦਕ ਸਿਰ ਤਰਾ, ਸਾਰਿਆਂ ਤੋਂ ਵੱਡਾ ਪਾਪੀ। ਕਹਿੰਦੇ ਔਖਦ ਸਭੇ ਕੀਤੀਆਂ, ਨਿੰਦਕ ਕਾ ਦਾਰੂ ਨਾ ਹੈ, ਨਿੰਦਾ ਕਰਨ ਵਾਲੇ ਦਾ ਤੇ ਨਿੰਦਾ ਕਹਿੰਦੇ ਕੌਣ ਕਰਦਾ? ਲੋਕ ਨਿੰਦਾ ਬਪੜਾ ਜੈ ਮਨ ਨਾਹੀ ਗਿਆਨ, ਨਿੰਦਾ ਕਰਨ ਵਾਲਾ ਸਾਧ ਸਿੰਘ ਜੀ ਦੋ ਤਰ੍ਹਾਂ ਦਾ ਰਸ ਮਾਣਦਾ, ਉਹ ਰਸ ਵਿੱਚ ਆ ਕੇ ਨਿੰਦਾ ਕਰਦਾ। ਨਿੰਦਾ ਕਰਨ ਦੇ ਵਿੱਚ ਦੋ ਰਸ ਨੇ, ਕਿਹੜੇ ਕਿਹੜੇ ਰਸ ਨੇ? ਨਿੰਦਿਆ ਦੇ ਵਿੱਚ ਇੱਕ ਤਾਂ ਝੂਠ ਦਾ ਰਸ ਹੈ, ਝੂਠ ਬੋਲੇ ਬਿਨਾਂ ਨਿੰਦਿਆ ਨਹੀਂ ਹੋ ਸਕਦੀ, ਝੂਠ ਨੂੰ ਪਰੇ ਕਰਦੇ ਹੋ, ਨਿੰਦਿਆ ਕਰਨ ਦਾ ਕੋਈ ਅਰਥ ਹੀ ਨਹੀਂ ਰਹਿ ਗਿਆ। ਝੂਠ ਦਾ ਰਸ ਲੈਂਦਾ ਇੱਕ ਤਾਂ ਮਸਾਲਾ ਲਾ ਲਾ ਕੇ ਥੋੜੀ ਗੱਲ ਨੂੰ ਵਧਾ ਕੇ ਕਹਿੰਦਾ, ਇੱਕ ਆਪਣੇ ਔਗਣ ਦੂਜੇ ਤੇ ਥੋਪ ਕੇ ਉਹਨਾਂ ਔਗਣਾਂ ਦਾ ਰਸ ਮਾਣਦਾ ਅਸਲ ਦੇ ਵਿੱਚ, ਖੁਦ ਵਿੱਚ ਹੁੰਦੇ ਨੇ ਔਗਣ, ਦੂਜੇ ਵਿੱਚ ਦੇਖਦਾ। ਤੇ ਇਸ ਕਰਕੇ ਫਿਰ ਉਹ ਨਿੰਦਿਆ ਜਿਹੜੀ ਹੈ, ਤੇ ਜਿਵੇਂ ਅੰਦਰ ਵਿਸ਼ੇ ਦੀ ਵਾਸ਼ਨਾ ਤੇ ਦੂਜੇ ਦੇ ਕੁਕਰਮਾਂ ਦੀਆਂ ਗੱਲਾਂ ਕਰ ਕਰਕੇ ਅੰਦਰ ਆਪਣੀ ਵਾਸ਼ਨਾ ਦੀ ਉਹ ਤ੍ਰਿਤੀ ਵਾਸਤੇ ਉਹ ਵਾਸ਼ਨਾ ਦੇ ਕਾਰਨ ਹੀ ਰਸ ਲੈ ਕੇ ਗੱਲਾਂ ਕਰਦਾ ਤੇ ਆਪਣੇ ਆਪ ਨੂੰ ਵੱਡਾ ਮਹਾਨ ਮੰਨਦਾ। ਤੇ ਨਿੰਦਾ ਜਿਹੜੀ ਹੈ, ਮਹਾਰਾਜ ਸਾਹਿਬ ਨੇ ਕਿਹਾ ਖਾਲਸਾ ਉਦੋਂ ਬਣੇਗਾ, ਆਪਣੇ ਅੰਮ੍ਰਿਤਧਾਰੀ ਸਿੰਘ ਨੂੰ ਕਹਿੰਦੇ ਨੇ ਮਹਾਰਾਜ, ਖਾਲਸਾ ਸੋ ਜੋ ਨਿੰਦਾ ਤਿਆਗੈ। ਨਿੰਦਾ ਕਰ ਹਰ ਨਾਸ਼ ਹੈ, ਦੇਖੋ ਫਲਵੱਟੇ, ਲੰਕ ਲੁਟਕਾਰੀ ਰਾਵਣ ਹੈ, ਮਸਤਕ ਦਸ ਕੱਟੇ। ਇਸ ਕਰਕੇ ਨਿੰਦਾ ਜਿਹੜੀ ਹੈ ਸਾਸ ਜੀ ਸੁਧਾਰਕ ਬਣਨਾ ਚਾਹੀਏ। ਤੇ ਨਿੰਦਾ ਕਰਨ ਵਾਲੇ ਦੀ ਦੂਸਰੀ ਭਾਵਨਾ ਇਹ ਹੁੰਦੀ ਹੈ ਕਿ ਉਹਦਾ ਅਪਜਸ ਕਰਨ ਵਾਲੇ ਜਿਹੜੇ ਸ਼ਬਦ ਹਨ ਉਹਨਾਂ ਦਾ ਵਖਿਆਨ ਕਰਨਾ, ਉਹ ਸ਼ਬਦ ਕਹਿਣੇ ਜਿਹਦੇ ਚ ਦੂਸਰੇ ਦਾ ਅਪਮਾਨ ਹੋ ਜਾਵੇ, ਇਹ ਵੀ ਨਿੰਦਾ ਹੈ। ਹੁਣ ਇੱਕ ਪੱਖ ਇਹ ਹੈ, ਸ਼ਬਦ ਭਾਵੇਂ ਅਪਮਾਨ ਵਾਲਾ ਹੋਵੇ ਪਰ ਹੋਵੇ ਉਹਨੂੰ ਸੁਧਾਰਨ ਕਰਨ ਵਾਲਾ, ਉਹਦੇ ਭਲੇ ਵਾਲਾ ਹੋਵੇ, ਇਹ ਕੋਈ ਨਿੰਦਿਆ ਨਹੀਂ ਹੈ। ਤੇ ਇਹ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਵੀ ਕਰਦੇ ਰਹੇ, ਸੁਧਾਰਕ ਬਣ ਕੇ ਕੋਈ ਗੱਲ ਦਾ ਸੁਧਾਰ ਕਰਨਾ ਉਹ ਟੀਚਰ ਆਪਣੇ ਵਿਦਿਆਰਥੀ ਦਾ ਵੀ ਕਰਦਾ, ਉਸਤਾਦ ਆਪਣੇ ਸ਼ਗਿਰਦ ਦਾ ਕਰਦਾ, ਮਾਤਾ ਪਿਤਾ ਆਪਣੇ ਬੱਚੇ ਦਾ ਵੀ ਕਰਦੇ ਹੈ, ਤੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਵੀ ਇਸੀ ਧਾਰਨਾ ਕਰਦੇ। ਤੇ ਸੱਚ ਤਾਂ ਹੋਵੇ, ਦੇਖੋ ਇੱਕ ਤਾਂ ਉਹਨੇ ਝੂਠ ਬੋਲਣਾ ਅਣ ਹੋਏ ਜਿਹੜੇ ਔਗਣ ਨਹੀਂ ਹੈ ਕਿਸੇ ਵਿੱਚ ਤੇ ਉਹਨਾਂ ਦੀ ਵਿਆਖਿਆ ਕਰਨੀ ਇਹਦੇ ਚ, ਇਹ ਹੈ ਇਹਨੂੰ ਨਿੰਦਾ ਕਹਿੰਦੇ। ਦੂਸਰਾ ਅਸੀਂ ਕਹਿੰਦੇ ਵੀ ਜਿਹੜਾ ਸੱਚ ਬੋਲਣ ਵੀ ਇਹ ਕਿਹੜਾ ਨਿੰਦਾ ਜੀ, ਸੱਚ ਤਾਂ ਕੋਈ ਇਹ ਤਾਂ ਬਾਤ ਠੀਕ ਹੈ, ਸੱਚ ਤਾਂ ਜੇ ਗਧੇ ਨੂੰ ਗਧਾ ਕਹਿ ਦਿੱਤਾ ਤਾਂ ਕੋਈ ਹਰਜ ਨਹੀਂ, ਤੇ ਜੇ ਬਲਦ ਨੂੰ ਗਧਾ ਕਹਿ ਦਿੱਤਾ ਫਿਰ ਬਲਦ ਦੀ ਨਿੰਦਾ ਹੋਵੇ, ਇੱਕ ਤਾਂ ਪੱਖ ਇਹ ਹੈ। ਦੂਸਰਾ ਸਾਸ ਜੀ, ਸਤਿਗੁਰੂ ਮਹਾਰਾਜ ਨਾਮ ਅਭਿਆਸੀਆਂ ਨੂੰ ਉਹ ਕਹਿੰਦੇ ਵੀ ਤੇਰੀ ਅਵਸਥਾ ਇੰਨੀ ਉੱਚੀ ਹੋ ਜਾਣੀ ਚਾਹੀਦੀ, ਤੂੰ ਔਗਣ ਕੋ ਨਾ ਚਿਤਾਰੇ, ਤੂੰ ਕਿਸੇ ਦਾ ਔਗਣ ਨਾ ਚਿਤਾਰ। ਹਰ ਰੋਜ਼ ਅਸੀਂ ਅਰਦਾਸ ਤਾਂ ਕਰਦੇ ਹਾਂ ਜਿਨ੍ਹਾਂ ਨੇ ਦੇਖ ਸੁਣ ਕੇ ਅਣਡਿੱਠ ਕੀਤਾ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਤਾਂ ਸਾਰੀ ਉਮਰ ਕਹਿੰਦੇ ਰਹਿੰਦੇ ਹਾਂ ਪਰ ਦੂਜੇ ਦੀ ਅਣਡਿੱਠੀ ਕਦੇ ਅਸੀਂ ਕਰਦੇ ਨਹੀਂ। ਸੋ ਅਣ ਹੋਏ ਦੂਸ਼ਣ ਆਰੋਪਣ ਕਰਨੇ ਤੇ ਉਹਨੂੰ ਸਾਸ ਜੀ ਨਿੰਦਾ ਕਹਿੰਦੇ ਆ। ਤੇ ਵਚਨ ਤਾਂ ਹੋਵੇ ਸੱਚਾ, ਕਹਿਣ ਦੇ ਵਿੱਚ ਠੀਕ ਹੈ ਵੀ ਇਹ ਕਿਹਾ ਤਾਂ ਸੱਚਾ ਪਰ ਪਾਪ ਕਿੱਥੇ ਹੋਇਆ। ਧਰਮ ਸ਼ਾਸਤਰ ਕਹਿੰਦੇ ਸਤ ਵਚਨ ਔਰ ਪਿਆਰੋ ਜੋਈ ਬੁੱਧਵਾਨ ਭਾਖੇ ਜਨ ਸੋਈ। ਐ ਬੁੱਧੀਵਾਨ, ਵਚਨ ਵੀ ਸੱਚਾ ਹੋਵੇ ਪਰ ਕਹਿਣ ਦੇ ਵਿੱਚ ਵੀ ਕੌੜਾ ਨਾ ਹੋਵੇ ਤਾਂ ਕਹਿ ਸਕਦਾ। ਜੇ ਕਹਿਣ ਦੇ ਵਿੱਚ ਕੌੜਾ ਫਿਰ ਤੈਨੂੰ ਸੱਚ ਬੋਲਣ ਦੀ ਵੀ ਆਗਿਆ ਦੇਣ। ਤੇ ਇਸ ਕਰਕੇ ਉਸੇ ਵਚਨ ਨੂੰ ਸੁਧਾਰਕ ਬਣ ਕੇ ਢੰਗ ਦੇ ਨਾਲ ਕਹਿਣਾ ਇਹਦਾ ਕੋਈ ਹਰਜ ਨਹੀਂ। ਮਹਾਰਾਜ ਸਾਹਿਬ ਵਿੱਚ ਕਹਿੰਦੇ ਸਿਰ ਨਿੰਦਕ ਤੇ ਪਵੈ ਇਸ਼ਾਰਾ, ਨਿੰਦਕ ਦੇ ਸਿਰ ਤੇ ਪਾਈ ਲਾਣਤਾਂ ਦੀ ਖੇਹ ਪੈਂਦੀ ਹੈ।
ਜਿਸ ਘਰ ਵਿਰਤੀ ਸੋਈ ਜਾਣੈ,
ਜਿਹਦੇ ਘਰ ਵਿੱਚ ਇਹ ਵਰਤਾਰਾ ਵਰਤਿਆ ਪੁੱਤਰ। ਮਹਾਰਾਜ ਕਹਿੰਦੇ ਨੇ ਗੁਰੂ ਰਾਮਦਾਸ ਜੀ ਪ੍ਰਿਥੀ ਚੰਦ, ਇਹ ਗੁਰੂ ਨਾਨਕ ਦੇ ਘਰ ਵਿੱਚ ਵਰਤਾਰਾ ਵਰਤਿਆ ਜਿਹੜਾ ਤੈਨੂੰ ਮੈਂ ਦੱਸ ਰਿਹਾ। ਜਿਸ ਘਰ ਵਿਰਤੀ, ਜਿਹਦੇ ਘਰ ਦੇ ਵਿੱਚ ਇਹ ਵਰਤਿਆ, ਜਿਸ ਘਰ ਵਿਰਤੀ ਸੋਈ ਜਾਣੈ, ਉਹ ਜਾਣੇ ਕੌਣ? ਜਗਤ ਗੁਰੂ।
ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ।
ਜਗਤ ਗੁਰੂ ਨਾਨਕ ਬਾਬਾ, ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਗਤ ਗੁਰ ਨਾਨਕ ਪੂਛ, ਉਹ ਜਗਤ ਗੁਰੂ ਨਾਨਕ ਨੂੰ ਪੁੱਛ ਕੇ ਦੇਖੋ, ਕਰੋ ਵਿਚਾਰਾ ਕਿ ਗੁਰਤਾ ਗੱਦੀ ਕਿਵੇਂ ਮਿਲਦੀ ਰਹੀ ਹੈ। ਇਹ ਗੁਰਤਾ ਗੱਦੀ ਇਉਂ ਨੀ ਮਿਲਣੀ ਜਿਵੇਂ ਤੂੰ ਕਰਦਾ ਈਰਖਾ ਦਵੈਸ ਕਰਦਾ, ਇਹ ਤਾਂ ਚਾਰ ਪੀੜੀਆਂ ਦਾ ਇਤਿਹਾਸ ਹੈ ਸਾਹਮਣੇ।
ਚੌ ਪੀੜੀ ਆਦ ਜੁਗਾਦ ਵਕੀਲੀ ਕਿਨੇ ਨਾ ਪਾਇਓ।
ਮਾਰੇ ਕਹਿੰਦੇ ਚੌ ਪੀੜੀ ਗੁਰੂ ਨਾਨਕ ਤੋਂ ਲੈ ਕੇ ਪੁੱਤਰਾ ਮੇਰੇ ਤੱਕ ਚਾਰ ਪੀੜੀਆਂ ਹੋ ਗਈਆਂ ਗੁਰੂ ਘਰ ਦੀਆਂ। ਚੌ ਪੀੜੀ ਆਦ ਜੁਗਾਦ ਵਕੀਲੀ, ਇਹ ਆਦੋ ਹੀ ਮਰਿਆਦਾ ਚਲੀ ਆ ਰਹੀ, ਤੇ ਸਭ ਤੋਂ ਪਹਿਲਾਂ ਆਦ ਮੁੱਢ ਦਾ ਨਾਮ ਹੁੰਦਾ, ਸੇਵਕ ਰੂਪ ਦਾ ਮੁੱਢ ਗੁਰੂ ਅੰਗਦ ਦੇਵ ਜੀ ਨੇ ਆਦਿ ਸੇਵਾ ਕਰਕੇ ਗੁਰਤਾ ਗੱਦੀ ਲਈ। ਤੇ ਜੁਗਾਦ ਨਾਮ ਦੋ ਦਾ, ਦੋ ਦੇ ਚ ਗੁਰੂ ਅਮਰਦਾਸ ਤੇ ਮਹਾਰਾਜ ਕਹਿੰਦੇ ਮੈਂ ਆ ਗਿਆ, ਅਸੀਂ ਤਿੰਨਾਂ ਨੇ ਸੇਵਾ ਕਰਕੇ ਹੀ ਗੁਰਤਗਦੀ ਲਈ ਹੈ ਤੇ ਵਕੀਲੀ ਦੇ ਨਾਲ ਨਹੀਂ। ਆਦ ਜੁਗਾਦ ਦੀ ਵਕੀਲੀ ਕਿਨੇ ਨਾ ਪਾਇਓ, ਕਿਸੇ ਨੇ ਵੀ ਨਹੀਂ ਪਾਈ, ਤੇ ਗੁਰੂ ਨਾਨਕ ਦੇ ਪੁੱਤਰ ਈਰਖਾ ਕਰਦੇ ਚਲੇ ਗਏ, ਗੁਰੂ ਅੰਗਦ ਸਾਹਿਬ ਦੇ ਈਰਖਾ ਕਰਦੇ ਚਲੇ ਗਏ, ਗੁਰੂ ਅਮਰਦਾਸ ਮਹਾਰਾਜ ਦੇ ਈਰਖਾ ਕਰਦੇ ਚਲੇ ਗਏ। ਈਰਖਾ ਵਾਲੇ ਨੂੰ ਪੁੱਤਰਾ ਮਿਲਿਆ ਕੁਛ ਨਹੀਂ। ਤੂੰ ਈਰਖਾ ਨਾ ਕਰ।
ਹਰ ਸੇਵਕ ਪਾਏ ਨਿਸਤਾਰਾ,
ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਦਾ ਨਿਸਪ੍ਰਪੰਚ ਤੋਂ ਉਤਾਰਾ ਹੋਇਆ ਹੈ। ਦੂਸਰਾ ਸਾਸਨ ਜੀ ਚੌਂ ਪੀੜੀ ਤੇ ਦੂਜਾ ਅਰਥ ਹੈ, ਫਿਰ ਬੋਲੋ ਜੀ। ਚੌਂ ਪੀੜੀ
ਚੌਂ ਪੀੜੀ ਆਦ ਜੁਗਾਦ ਵਕੀਲੀ ਕਿਨੇ ਨਾ ਪਾਇਓ।
ਕਹਿੰਦੇ ਚੌਂ ਪੀੜੀ ਜੁਗਾਂ ਦੀਆਂ, ਜੁਗ ਦੀ ਪੀੜੀ ਮਤਲਬ ਜਿਵੇਂ ਪੀੜੀ ਦੇ ਚਾਰ ਪਾਵੇ ਹੁੰਦੇ ਆ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਚੌਂ ਪੀੜੀ ਆਦ ਸੰਸਾਰ ਦੇ ਮੁੱਢ ਜਦੋਂ ਸੰਸਾਰ ਸਾਜਿਆ, ਜੁਗਾਦ ਜਦੋਂ ਯੁੱਗ ਆਦ ਰਚੇ ਗਏ, ਕਹਿੰਦੇ ਉਦੋਂ ਤੋਂ ਨਿਰੰਕਾਰ ਦੀ ਮਰਿਆਦਾ, ਵਕੀਲੀ ਕਰਨ ਨਾਲ ਕਿਸੇ ਨਾ ਪਾਇਓ। ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਾਇਆ, ਕਿਸੇ ਨੇ ਆਪਣੇ ਗੁਰੂ ਨੂੰ ਪ੍ਰਸੰਨ ਨਹੀਂ ਕੀਤਾ, ਤੇ ਈਰਖਾ ਕਰਨ ਦੇ ਨਾਲ ਕਦੇ ਈਰਖਾ ਨੂੰ ਕੁਛ ਨਹੀਂ ਮਿਲਿਆ ਹੈ। ਮਿਲਿਆ ਕਿਵੇਂ ਹੈ? ਹਰ ਸੇਵਕ ਪਾਏ, ਹਰੀ ਪਰਮੇਸ਼ਰ ਵਾਹਿਗੁਰੂ ਦੀ ਭਾਵਨਾ ਧਾਰ ਕੇ, ਬੰਦਗੀ ਕਰਕੇ। ਨਿਸਤਾਰੇ ਦਾ ਅਰਥ ਹੈ ਨਿਸਪ੍ਰਪੰਚ ਤੋਂ ਉਤਾਰਾ ਹੋ ਗਿਆ। ਨਿਸ ਰਾਤ ਨੂੰ ਕਹਿੰਦੇ ਨੇ ਅਸਲ ਵਿੱਚ, ਅਗਿਆਨ ਦੀ ਰਾਤ ਤੋਂ ਉਤਾਰਾ ਹੋ ਗਿਆ, ਭਾਵ ਗਿਆਨ ਵਿੱਚ ਆ ਗਿਆ। ਨਿਸਪ੍ਰਪੰਚ ਤੋਂ ਉਤਾਰਾ ਹੋ ਗਿਆ ਹੈ, ਜੋ ਗੁਰੂ ਕਿਰਪਾ ਕਰੇ। ਇੱਥੇ ਸਾਸ ਵੀ ਸ਼ਬਦ ਦੀ ਸਮਾਪਤੀ ਹੈ, ਫਰਕ ਹੋ ਗਿਆ ਸੀ। ਸਤਿਗੁਰਾਂ ਦੀ ਕਿਰਪਾ ਹੋਈ ਹੈ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪਾਵਨ ਅੰਮ੍ਰਿਤ ਵਚਨ, ਔਰ ਇਹਦੇ ਵਿੱਚ ਦੋ ਵਿਸਰਾਮ ਬੜੇ ਔਖੇ ਸੀ, ਇਹ ਨੌਜਵਾਨ ਨੇ ਵਿਸਰਾਮ ਬੜੇ ਸੋਹਣੇ ਲਾਇਆ, ਇਸ ਕਰਕੇ ਫਿਰ ਇੱਕ ਵਾਰੀ ਮੈਂ ਇਹਦਾ ਧੰਨਵਾਦ ਕਰਦਾ। ਤੇ ਵਿਸਰਾਮ ਗਲਤ ਹੋ ਜਾਏ, ਅਰਥ ਕਰਨ ਵਾਲਾ ਕੀ ਗੁਰੂ ਦਾ ਉਲ ਜਾਂਦਾ ਉਹਦੇ ਵਿੱਚ ਵੀ, ਮੈਂ ਵਿਸਰਾਮ ਦੇਖਾਂ ਕਿ ਹੁਣ ਅਰਥ ਦੇਖਾਂ। ਪਾਠਕ ਦੇ ਹੱਥ ਬਹੁਤ ਤੋ ਰਹਿਣ ਸਵਾਈ ਹੈ। ਗੁਰੂ ਪਿਆਰਿਆਂ ਨੇ ਰਹਿਣ ਸਵਾਈ ਦਾ ਕੀਰਤਨ ਆਪ ਜੀ ਨੂੰ ਅੰਮ੍ਰਿਤ ਵਰਖਾ ਹੋਣੀ ਹੈ। ਇਉਂ ਸਮਝ ਲਓ ਵੀ ਜਿਵੇਂ ਔੜ ਲੱਗੀ ਤੇ ਨਾ ਇੱਕ ਉਹ ਮੀਂਹ ਪੰਜਾਬ ਦੀ ਧਰਤੀ ਦੇ ਵਿੱਚ, ਤਾਂ ਖਾਸ ਕਰਕੇ ਪਿੰਡਾਂ ਦੀ ਬੋਲੀ ਹੈ ਕਿ ਵੀ ਨਿਆਣੇ ਕੁੱਟ ਮੀਂਹ ਕਹਿੰਦੇ, ਜਿਹੜਾ ਛਾਛੜੇਦਾਰ ਮੀਂਹ, ਉਹ ਜਿਹੜਾ ਨਾ ਛਾਛੜੇਦਾਰ ਮੀਂਹ ਹੈ। ਤੇ ਕੀਰਤਨ ਦੁਆਰਾ ਗੁਰਮੁਖਾਂ ਦੀ ਰਸਨਾ ਤੋਂ ਝਿਮ ਝਿਮ ਵਰਸ ਹੈ ਅੰਮ੍ਰਿਤ ਦਾ, ਉਹ ਅੰਮ੍ਰਿਤ ਵਰਸ ਹੈ। ਨਰੋਲ ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਉਹ ਭੋਜਨ ਛਕਣਾ ਜਿਹੜਾ ਗੁਰਮੁਖਾਂ ਨੇ। ਬਹੁਤ ਧੰਨਵਾਦ ਜੀ, ਆਓ ਇੱਥੇ ਸਮਾਪਤੀ। ਹਾਂਜੀ, ਪਿਛਲੀ ਤੋਂ
ਜਿਸ ਘਰ ਵਿਰਤੀ ਸੋਈ ਜਾਣ, ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ, ਚੌ ਪੀੜੀ ਆਦ ਜੁਗਾਦ ਵਕੀਲੀ ਕਿਨੇ ਨਾ ਪਾਇਓ, ਹਰ ਸੇਵਕ ਪਾਏ ਨਿਸਤਾਰਾ।
ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰਥ ਅਗਨ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।